ਥੋੜੀ ਬਿਨਾ ਨਹੀਂ ਹੂੰ ਜੱਚਦਾ ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ 100 ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਬ੍ਰੈਂਪਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਵਾ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਕ ਡਰਾਈਵ ਯੂਨਿਟ 104 ਬ੍ਰੈਂਪਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ ਬਲਕਿ ਇਹ ਨਾਮ ਹੈ ਵਿਸ਼ਵਾਸ ਦਾ ਭਰੋਸੇ ਦਾ
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9942 905-671-9244
ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ ਚ ਇੰਨਾ ਸੋਹਣਾ ਘਰ ਮਿਲਿਆ ਜੀ ਹਾਂ ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6465
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ
ਉਹ ਨਹੀਂ ਯਾਰ ਚੂਹਾ ਨਹੀਂ ਮਰਿਆ ਅਸਲ ਚ ਕਾਰਪਟ ਬਦਲਣ ਵਾਲੀ ਆ ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ ਕਾਰਪਟ ਲੈਮੀਨੇਟ ਫਲੋਰ ਸਰਾਮਿਕ ਟਾਇਲਸ ਏਰੀਆ ਰਗਜ਼ ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248
ਬੜਾ ਹੀ ਮੁਸ਼ਕਿਲ ਯਾਰ
ਆਪਣੀਆਂ ਕਾਰਾਂ ਵੈਨਾਂ ਟਰੱਕਾਂ ਡੰਪ ਟਰੱਕ ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਟੂਰ ਹੋਰ ਨਾਲ ਸੰਪਰਕ ਕਰੋ 647-42-8230 ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-942-4600।
ਦੋਸਤੋ ਪ੍ਰੋਗਰਾਮ ਦੇ ਸ਼ੁਰੂ ਚ ਅਸੀਂ ਤੁਹਾਨੂੰ ਬੇਨਤੀ ਕਰਦੇ ਹੁੰਦੇ ਹਾਂ ਕਿ ਸਾਡਾ ਸਟੂਡੀਓ ਦਾ ਨੰਬਰ ਹੁੰਦਾ 416-620-1778। ਤੁਸੀਂ ਚੱਲਦੇ ਪ੍ਰੋਗਰਾਮ ਦੇ ਦੌਰਾਨ ਜੇਕਰ ਕੋਈ ਇਨਪੁੱਟ ਦੇਣੀ ਹੈ ਤਾਂ ਇਸ ਫੋਨ 'ਤੇ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਗਰਾਮ ਤੋਂ ਬਾਅਦ ਜਾਂ ਪ੍ਰੋਗਰਾਮ ਤੋਂ ਪਹਿਲਾਂ ਮੇਰਾ ਨੰਬਰ ਹੁੰਦਾ 647-384-36 6473008436। ਰਾਣਾ ਜੀ ਦਾ ਨੰਬਰ ਹੁੰਦਾ 905-915-8484। ਸਾਡੇ ਪੰਜਾਬੀ 'ਚ ਇੱਕ ਆਮ ਕਹਾਵਤ ਆ ਵੀ ਜਦੋਂ ਕੋਈ ਬੰਦਾ ਦੁਨੀਆ ਤੋਂ ਚਲਿਆ ਜਾਂਦਾ ਤਾਂ ਉਹਦੇ ਬਾਰੇ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਆਪ ਵੀ ਮਰ ਜਾਣਾ। ਇਹ ਠੀਕ ਹੈ ਜੀ, ਇਹ ਕੁਦਰਤੀ ਪ੍ਰੋਸੈਸ ਆ ਵੀ ਬੱਚਾ ਪੈਦਾ ਹੁੰਦਾ, ਉਮਰ ਭੋਗ ਕੇ ਬਜ਼ੁਰਗ ਅਵਸਥਾ ਦੇ ਵਿੱਚ ਜਾ ਕੇ ਉਹ ਦੁਨੀਆ ਤੋਂ ਚਲਿਆ ਜਾਂਦਾ, ਜਾਂ ਕਿਤੇ ਕਈ ਵਾਰੀ ਕਈ ਹਾਲਾਤਾਂ ਦੇ ਵਿੱਚ ਐਕਸੀਡੈਂਟ ਹੋ ਜੇ, ਕੋਈ ਬਿਮਾਰੀ ਲੱਗ ਜੇ ਤਾਂ ਉਹਦੀ ਜਿਹੜੀ ਇਹ ਜਰਨੀ ਆ, ਉਹਦਾ ਸਫ਼ਰ ਆ, ਇਹ ਅੱਧ ਵਿਚਾਲੇ ਟੁੱਟ ਜਾਂਦਾ। ਇਹ ਗੱਲ ਕਿਸੇ ਹੋਰ ਕੰਟੈਕਸਟ 'ਚ ਕਹੀ ਜਾਂਦੀ ਆ, ਇਹ ਗੱਲ ਕਹੀ ਜਾਂਦੀ ਆ ਬਈ ਸੱਜਣਾ ਵੀ ਮਰ ਜਾਣਾ, ਕਿਸੇ ਦੇ ਦੁਸ਼ਮਣ ਮਰੇ ਅਤੇ ਖੁਸ਼ੀ ਨਾਲ ਮਨਾਈਏ ਸੱਜਣਾ ਵੀ ਮਰ ਜਾਣਾ। ਇਹ ਗੱਲ ਕਿਸੇ ਹੋਰ ਕੰਟੈਕਸਟ ਦੇ ਵਿੱਚ ਕੀਤੀ ਜਾਂਦੀ ਹੈ, ਇਹ ਇਨ ਜਨਰਲ ਗੱਲ ਕੀਤੀ ਜਾਂਦੀ ਹੈ ਵੀ ਜਦੋਂ ਕੋਈ ਵੀ ਬੰਦਾ ਦੁਨੀਆ ਦੇ ਵਿੱਚ ਜਾਂਦਾ, ਦੁਨੀਆ ਤੋਂ ਜਾਂਦਾ, ਅਤੇ ਉਦੋਂ ਖੁਸ਼ੀ ਨਹੀਂ ਮਨਾਉਣੀ ਚਾਹੀਦੀ। ਪਰ ਖੁਸ਼ੀ ਮਨਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕੋਈ ਬੰਦਾ ਦੁਨੀਆ ਤੋਂ ਚਲਿਆ ਗਿਆ ਉਹਦਾ ਅਨੈਲਿਸਿਸ ਹੀ ਨਾ ਕਰੋ। ਆਮ ਬੰਦਾ ਪੈਦਾ ਹੁੰਦਾ, ਮਰ ਜਾਂਦਾ, ਉਹਨੂੰ ਕੋਈ ਨਹੀਂ ਸਿਆਣਦਾ, ਉਹ ਜਿੰਨਾ ਮਰਜ਼ੀ ਚੰਗਾ ਹੋਵੇ, ਜਿੰਨਾ ਮਰਜ਼ੀ ਮਾੜਾ ਹੋਵੇ, 2-4 ਸਾਲਾਂ ਬਾਅਦ ਸਾਡੇ ਅੱਖਾਂ ਤੋਲੇ ਹੋ ਜਾਂਦਾ, ਉਹਦੀਆਂ ਯਾਦਾਂ ਕੁਝ ਉਹ ਵੀ ਅੱਖਾਂ ਤੋਲੇ ਹੋ ਜਾਂਦੀਆਂ ਨੇ। ਸਾਡੇ ਪਿਓ ਦਾਦੇ ਦਾ ਨਾਂ ਸਾਨੂੰ ਯਾਦ ਹੁੰਦਾ, ਪੜਦਾਦੇ ਦਾ ਨਾਂ ਅਸੀਂ ਭੁੱਲਣ ਲੱਗ ਜਾਂਦੇ ਹਾਂ, ਅਤੇ ਜਦੋਂ ਅਸੀਂ ਨਵੇਂ ਦੇਸ਼ 'ਚ ਆ ਜਾਂਦੇ ਹਾਂ ਅਤੇ ਅਸੀਂ ਪਿਛਲੀ ਜਨਰੇਸ਼ਨ ਨੂੰ ਹੌਲੀ ਹੌਲੀ ਅਗਲੀ ਜਨਰੇਸ਼ਨ ਆ ਜਿਹੜੀ ਤੀਸਰੀ ਜਨਰੇਸ਼ਨ ਭੁੱਲ ਜਾਂਦੀ ਹੈ। ਪਰ ਜਿਹੜੀਆਂ ਪਬਲਿਕ ਫਿਗਰਸ ਹੁੰਦੀਆਂ ਨੇ, ਜਿਨ੍ਹਾਂ ਨੂੰ ਜਨਤਾ ਪਛਾਣਦੀ ਹੈ, ਜਿਨ੍ਹਾਂ ਨੂੰ ਜਨਤਾ ਜਾਣਦੀ ਹੈ, ਉਹਨਾਂ ਬਾਰੇ ਜ਼ਰੂਰ ਡਿਸਕਸ਼ਨ ਹੋਣੀ ਚਾਹੀਦੀ ਹੈ ਕਿ ਕਿਸੇ ਦੀ ਲਾਈਫ ਕਿਸ ਤਰ੍ਹਾਂ ਰਹੀ ਹੈ, ਖਾਸ ਕਰਕੇ ਜਿਹੜੀਆਂ ਨੈਗੇਟਿਵ ਕਰੈਕਟਰਸ ਰਹੀਆਂ ਨੇ। ਲੋਕ ਉਲਟ ਸੋਚਦੇ ਨੇ, ਜਿਹੜੇ ਪੋਜ਼ਿਟਿਵ ਕਰੈਕਟਰ ਰਹੇ ਨੇ, ਜਿਨ੍ਹਾਂ ਨੇ ਸਮਾਜ ਲਈ ਕੁਝ ਕੀਤਾ, ਉਹਨਾਂ ਨੂੰ ਤਾਂ ਭਾਵੇਂ ਤੁਸੀਂ ਯਾਦ ਰੱਖੋ ਜਾਂ ਨਾ ਯਾਦ ਰੱਖੋ, ਉਹ ਤਾਂ ਤੁਹਾਡੇ ਜ਼ਿਹਨ ਦੇ ਵਿੱਚ ਵਸੇ ਹੋਏ ਨੇ। ਉਹਨਾਂ ਦਾ ਜਿਹੜਾ ਲਾਈਫ ਸਟਾਈਲ ਆ, ਉਹਨਾਂ ਦੀ ਜਿਹੜੀ ਸ਼ਖਸੀਅਤ ਆ, ਉਹਨਾਂ ਦੇ ਚੰਗੇ ਕੰਮ ਆ, ਉਹ ਚੰਗੀ ਸੋਚਣੀ ਰਾਹੀਂ ਸਮਾਜ ਦੀ ਅਗਲੀ ਪੀੜ੍ਹੀ ਗ੍ਰਹਿਣ ਕਰਕੇ ਉਹ ਅੱਗੇ ਦੀ ਅੱਗੇ ਕੰਮ ਚੱਲੀ ਜਾਂਦਾ। ਪਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਨਹੀਂ ਆਪਾਂ ਡਿਸਕਸ਼ਨ ਨਹੀਂ ਕਰਨੀ ਖਾਸ ਕਰਕੇ ਮਾੜੇ ਪੱਖ 'ਤੇ, ਇਹਦਾ ਮਤਲਬ ਅਸੀਂ ਸਬਕੌਂਸ਼ੀਅਸਲੀ ਜਿਹੜੇ ਮਾੜੇ ਐਸਪੈਕਟ ਨੇ, ਮਾੜੀਆਂ ਗੱਲਾਂ ਨੇ, ਕੁਰੀਤੀਆਂ ਨੇ, ਉਹਨਾਂ ਨੂੰ ਅਸੀਂ ਸੱਦਾ ਦੇ ਰਹੇ ਹਾਂ ਵੀ ਉਹਨਾਂ ਬਾਰੇ ਡਿਸਕਸ਼ਨ ਨਾ ਹੋਵੇ। ਕਿਉਂ ਨਹੀਂ ਡਿਸਕਸ਼ਨ ਕਰਨੀ ਚਾਹੀਦੀ? ਕਹਿੰਦੇ ਜੀ ਆਪ ਵੀ ਮਰ ਜਾਣਾ। ਕੋਈ ਮਰ ਜਾਣਾ ਤਾਂ ਫਿਰ ਕੀ ਹੋ ਗਿਆ, ਤਾਂ ਸਾਰਿਆਂ ਨੇ ਮਰ ਜਾਣਾ। ਇਹ ਤਾਂ ਲਾਈਫ ਦਾ ਸਫ਼ਰ ਆ, ਜ਼ਿੰਦਗੀ ਦੀ ਜਰਨੀ ਆ ਪੂਰੀ ਦੀ ਪੂਰੀ। ਤੁਸੀਂ ਕਿਵੇਂ ਇਹ ਸਫ਼ਰ ਤੈਅ ਕੀਤਾ, ਜੇ ਚੰਗੇ ਤਰੀਕੇ ਨਾਲ ਤੈਅ ਕੀਤਾ ਕਿਸੇ ਬੰਦੇ ਨੇ, ਚੰਗਾ ਕਹਿ ਦਿਓ, ਜੇ ਮਾੜੇ ਤਰੀਕੇ ਨਾਲ ਤੈਅ ਕੀਤਾ ਤਾਂ ਮਾੜਾ ਕਹਿ ਦਿਓ। ਪਰ ਜਿਨ੍ਹਾਂ ਲੋਕਾਂ ਨੇ ਬਹੁਤੀ ਵਾਰੀ ਲੋਕ ਵਿਰੋਧੀ ਫੈਸਲੇ ਲਏ ਹੁੰਦੇ ਨੇ, ਜਿਨ੍ਹਾਂ ਨੇ ਹਜ਼ਾਰਾਂ ਹੀ ਲੋਕਾਂ ਨੂੰ ਤੰਗ ਕੀਤਾ ਹੁੰਦਾ, ਮਾਰਿਆ ਹੁੰਦਾ, ਤਸੀਹੇ ਦਿੱਤੇ ਹੁੰਦੇ ਆ, ਬੰਦਾ ਉਹ ਵੀ ਮਰ ਜੇ, ਸਾਡੇ ਲੋਕ ਕਹਿਣਗੇ ਨਹੀਂ ਜੀ ਨਹੀਂ, ਬਸ ਸਿਵੇ ਨਹੀਂ ਫਰੋਲਣੇ ਚਾਹੀਦੇ, ਜਿਹੜਾ ਚਲਿਆ ਗਿਆ ਚਲਿਆ ਗਿਆ। ਇਹ ਗੱਲ ਬਹੁਤਿਆਂ ਨੂੰ ਚੰਗੀ ਲੱਗ ਸਕਦੀ ਹੈ, ਪਰ ਮੈਨੂੰ ਨਹੀਂ ਜੀ ਚੰਗੀ ਲੱਗਦੀ। ਇਹ ਗੱਲ ਮੈਂ ਵਿਸ਼ੇਸ਼ ਸੰਦਰਭ ਦੇ ਵਿੱਚ ਕਰ ਰਿਹਾ। ਭਾਰਤ ਦੇ ਇੱਕ ਮੰਤਰੀ ਜੇਤਲੀ ਸਾਹਿਬ ਕੈਂਸਰ ਦੀ ਬਿਮਾਰੀ ਨਾਲ ਪੀੜਿਤ ਸੀ ਅਤੇ ਦੁਨੀਆ ਤੋਂ ਚਲੇ ਗਏ। ਕਈ ਬਹੁਤ ਕਹਿ ਰਹੇ ਆ ਜੀ, ਪਤਾ ਨਹੀਂ ਜਿਵੇਂ ਝੰਡੇ ਨੀਵੇਂ ਕਰਦੇ ਹੋ, ਆਹ ਹੋ ਗਿਆ, ਉਹ ਹੋ ਗਿਆ, ਵੀ ਜਿਵੇਂ ਪਤਾ ਨਹੀਂ ਕੋਈ ਕੋਈ ਕੀ ਹੋ ਗਿਆ ਹੋਵੇ, ਜਾਣੀ ਮੈਨੂੰ ਸ਼ਬਦ ਨਹੀਂ ਲੱਭਦੇ, ਵੀ ਕਿੰਤੂ ਨਹੀਂ ਕਰਨਾ, ਬਿਲਕੁਲ ਨਹੀਂ ਬੋਲਣਾ। ਉਹ ਤਾਂ ਬੜੇ ਚੰਗੇ ਬੰਦੇ ਸੀ, ਠੀਕ ਹੈ ਜੀ, ਚੰਗੇ ਕਹਿਣ ਵਾਲੇ, ਚੰਗੇ ਕਹਿ ਲਓ, ਕਈ ਤਾਂ ਇਸ ਕਰਕੇ ਹੀ ਚੰਗਾ ਕਹੀ ਜਾਂਦੇ ਆ ਜੀ, ਉਹਨਾਂ ਨੇ ਲੰਗਰ ਦੇ ਉੱਤੋਂ HST GST ਜਿਹਨੂੰ ਕਹਿੰਦੇ ਆ ਟੈਕਸ ਹੀ ਉਹ ਹਟਾ ਲਿਆ ਸੀ। ਚਲੋ ਇਹ ਇੱਕ ਫੈਸਲਾ ਸੀਗਾ, ਇਹਦੀ ਖਾਤਰ ਜੇ ਕੋਈ ਇੱਕ ਫੈਸਲਾ ਕਿਸੇ ਨੇ ਚੰਗਾ ਕਰਤਾ, ਉਹ ਵੀ ਵੋਟਾਂ 'ਤੇ ਟੇਕ ਰੱਖ ਕੇ, ਨਿਗਾਹ ਰੱਖ ਕੇ, ਤਾਂ ਇਹਦਾ ਮਤਲਬ ਇਹ ਨਹੀਂ ਵੀ ਓਵਰਆਲ ਪਰਸਨੈਲਿਟੀ ਹੈ ਜਿਹੜੀ ਉਹ ਸਾਰੀ ਦੀ ਸਾਰੀ ਚੰਗੀ ਹੋ ਗਈ। ਬਾਕੀ ਸਿੱਟੇ ਤੁਸੀਂ ਆਪ ਕੱਢ ਲਿਓ, ਪਰ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਜੀ। ਯੂਨੀਅਨ ਕਾਰਬਾਈਡ ਸੀ, ਭੋਪਾਲ ਦੇ ਵਿੱਚ ਪਲਾਂਟ ਸੀ ਜਿੱਥੋਂ ਜ਼ਹਿਰੀਲੀ ਗੈਸ ਆ ਜਿਹੜੀ, ਸ਼ਾਇਦ ਮਿਥਾਈਲ ਆਈਸੋਸਾਈਨਾਈਟ ਉਹਦਾ ਨਾਂ ਸੀ, ਉਹ ਲੀਕ ਹੋਈ ਸੀ। 3000 ਬੰਦਾ ਇੱਕ ਅੰਦਾਜ਼ੇ ਮੁਤਾਬਕ ਮੌਕੇ 'ਤੇ ਮਰ ਗਿਆ ਸੀ, 578,000 ਲੋਕ ਪ੍ਰਭਾਵਿਤ ਹੋਏ ਸੀ ਇਹਦੇ ਤੋਂ। ਬਸ ਕੁਝ ਮਿੰਟਾਂ 'ਚ ਹੀ ਜਦੋਂ ਗੈਸ ਉਹਨਾਂ ਦੇ ਨੱਕ ਰਾਹੀਂ ਅੰਦਰ ਪਹੁੰਚੀ, ਜ਼ਹਿਰੀਲੀ ਗੈਸ, ਅਤੇ ਉਹਨਾਂ ਨੇ ਆਖਰੀ ਸਾਹ ਲਿਆ ਉਹ। ਇਹ ਵਿਦੇਸ਼ੀ ਕੰਪਨੀ ਸੀ ਜੀ, ਅਮੈਰੀਕਨ ਕੰਪਨੀ ਸੀ, ਅਤੇ ਜਦੋਂ ਹੋਰ ਵੀ ਹੈਰਾਨੀ ਦੀ ਗੱਲ, ਭਾਰਤੀ ਹਕੂਮਤ ਨੇ ਇਹਨਾਂ ਦੇ ਜਿਹੜੇ ਮਾਲਕ ਸੀ ਉਹਨਾਂ ਨੂੰ ਫਟਾਫਟ ਦੇਸ਼ ਦੇ ਵਿੱਚੋਂ ਸਪੈਸ਼ਲ ਜਹਾਜ਼ ਦੇ ਕੇ ਅਤੇ ਬਾਹਰ ਭੇਜਤਾ ਸੀ। ਇਦੋਂ ਪਹਿਲਾਂ ਹਿਊਮਨ ਰਾਈਟਸ ਔਰਗੇਨਾਈਜੇਸ਼ਨ ਨੇ ਕਈ ਵਾਰੀ ਉੱਥੇ ਜਿਹੜੀਆਂ ਲੋਕਲ ਔਰਗੇਨਾਈਜੇਸ਼ਨ ਸੀ ਉਹਨਾਂ ਨੇ ਗੱਲ ਕੀਤੀ ਸੀ ਕਿ ਜ਼ਹਿਰੀਲੀਆਂ ਗੈਸਾਂ ਜਿਹੜੀਆਂ ਇਹ ਸਟੋਰ ਕੀਤੀਆਂ ਗਈਆਂ ਨੇ ਇਨਵਾਇਰਮੈਂਟ ਨੂੰ ਖਤਰਾ, ਪਰ ਕਿਸੇ ਨੇ ਕੋਈ ਗੱਲ ਨਹੀਂ ਸੀ ਸੁਣੀ। ਜੇਤਲੀ ਸਾਹਿਬ ਤੋਂ ਇੱਥੇ ਮੈਂ ਗੱਲ ਇੱਕ ਹੋਰ ਕਰਨੀ ਚਾਹੁੰਦਾ, ਜਦੋਂ ਕੇਸ ਚੱਲਦਾ ਇਹੋ ਜਿਹਾ ਕੋਈ, ਤਾਂ ਬਹੁਤ ਲੋਕ ਕਹਿ ਦਿੰਦੇ ਆ ਜੀ ਜਿਹੜੇ ਵਕੀਲ ਆ ਉਹ ਵਕੀਲ ਤਾਂ ਕਰਨੇ ਹੀ ਹੁੰਦੇ ਆ, ਦੋਨਾਂ ਧਿਰਾਂ ਦੇ ਵਕੀਲ ਦਾ ਕੋਈ ਨੁਕਸ ਨਹੀਂ, ਕਸੂਰ ਨਹੀਂ ਹੁੰਦਾ। ਬਿਲਕੁਲ ਵਕੀਲਾਂ ਦਾ ਕਸੂਰ ਹੁੰਦਾ ਜੀ, ਜਿਹੜਾ ਵਕੀਲ ਆਪਣੀ ਕੌਮ, ਆਪਣੇ ਦੇਸ਼, ਆਪਣੀ ਮਿੱਟੀ, ਉਹਦੀਆਂ ਕਦਰਾਂ ਕੀਮਤਾਂ ਨੂੰ ਪੈਰਾਂ ਦੇ ਹੇਠ ਦਰੜ ਕੇ ਸਿਰਫ ਅਤੇ ਸਿਰਫ ਪੈਸੇ ਦੀ ਖਾਤਰ ਕਾਤਲਾਂ ਦਾ ਕੇਸ ਲੜਦਾ, ਕਾਤਲਾਂ ਦੇ ਨਾਲ ਹੱਥ ਦੇ ਨਾਲ ਹੱਥ ਮਿਲਾਉਂਦਾ, ਅਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਵਧੀਆ ਇਨਸਾਨ ਹੋਊਗਾ? ਠੀਕ ਹੈ, ਜਿਹੜਾ ਕਾਤਲ ਆ ਉਹ ਕੋਈ ਆਪਣਾ ਵਕੀਲ ਲੱਭ ਕੇ ਲਿਆਵੇ ਜਿਹੜਾ ਉਸ ਮਿੱਟੀ ਦਾ ਨਾਂ ਹੋਵੇ, ਕੇਸ ਚੱਲੇ, ਕੇਸ ਚੱਲਣੇ ਚਾਹੀਦੇ ਆ। ਪਰ ਜਿਨ੍ਹਾਂ ਲੋਕਾਂ ਦੇ ਉੱਤੇ ਜ਼ਬਰ ਜ਼ੁਲਮ ਹੋਇਆ ਹੁੰਦਾ, ਜਿਨ੍ਹਾਂ ਦੇ ਲੋਕ ਮਰੇ ਹੁੰਦੇ ਆ, ਉਸ ਦੇਸ਼ ਦਾ ਵੱਡਾ ਮਿਨਿਸਟਰ ਬਣਨ ਵਾਲਾ ਬੰਦਾ ਪੋਲੀਟਿਕਸ ਹੋਵੇ, ਪਬਲਿਕ ਫਿਗਰ ਹੋਵੇ, ਉਹ ਕੇਸ ਲੜੇ, ਕਿਸੇ ਨੂੰ ਚੰਗਾ ਲੱਗ ਸਕਦਾ? ਦੋਸਤੋ ਮੇਰੀ ਰਾਏ ਆ, ਮੈਨੂੰ ਨਹੀਂ ਉਹ ਚੰਗਾ ਲੱਗਦਾ। ਇਹਨਾਂ ਤੋਂ 2006 ਦੇ ਵਿੱਚ ਮਿਸਟਰ ਜੇਤਲੀ ਤੋਂ ਵਾਰਨ ਐਂਡਰਸਨ ਜਿਹੜਾ ਹੈੱਡ ਸੀ ਯੂਨੀਅਨ ਕਾਰਬਾਈਡ ਦਾ, ਇਹ ਇਹ ਘਟਨਾ ਤਾਂ 84 'ਚ ਘਟੀ ਸੀ ਸ਼ਾਇਦ, ਪਰ ਦੇਖੋ ਜਿਹਨੂੰ ਅੰਧਾ ਕਾਨੂੰਨ ਕਹਿੰਦੇ ਆ ਕਿੰਨਾ ਕੇਸ ਕਿੰਨਾ ਲੰਮਾ ਲਮਕਦਾ। 2006 'ਚ ਜਾ ਕੇ ਜੇਤਲੀ ਸਾਹਿਬ ਤੋਂ ਲੀਗਲ ਐਡਵਾਈਸ ਲੈਂਦੇ ਆ, ਅਪਰੋਚ ਕਰਦੇ ਆ ਉਹਨਾਂ ਨੂੰ ਕਿਸੇ ਹੋਰ ਕੰਪਨੀ ਰਾਹੀਂ, ਅਤੇ ਆਪਣੇ 15 ਸਫਿਆਂ ਦੀ ਐਡਵਾਈਸ ਦੇ ਵਿੱਚ ਜੇਤਲੀ ਸਾਹਿਬ ਉਹਨਾਂ ਨੂੰ ਐਡਵਾਈਸ ਦਿੰਦੇ ਆ ਵੀ ਡਾਓ ਕੈਮੀਕਲਸ ਕੈਨ ਨੋਟ ਬੀ ਹੈਲਡ ਲਾਇਬਲ ਫੋਰ ਦਾ ਕਲੀਨ ਅਪ, ਜਿਹੜਾ ਉੱਥੇ ਗੈਸ ਦੇ ਨਾਲ ਕੈਮੀਕਲ ਡਿਸਣ ਦੇ ਨਾਲ ਜੋ ਕੁਝ ਹੋਇਆ, ਵੀ ਉਹ ਉਹਨਾਂ ਨੂੰ ਸਾਫ਼ ਕਰਨ ਦੇ ਵਿੱਚ ਵੀ ਜਿਹੜਾ ਡਾਓ ਕੈਮੀਕਲ ਦਾ ਯੂਨੀਅਨ ਕਾਰਬਾਈਡ ਇਹਨਾਂ ਦਾ ਕਹਿੰਦੇ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਬਹੁਤ ਕੁਛ ਹੈ, ਬਹੁਤ ਲੰਬੀ ਰਿਪੋਰਟ ਆ। ਇਹਦੇ ਵਿੱਚ ਉਹਨਾਂ ਨੇ ਰਿਕਮੈਂਡ ਕੀਤਾ ਈਵਨ ਕਿ ਉਹਨਾਂ ਦਾ ਐਂਡਰਸਨ ਦਾ ਕੋਈ ਕਸੂਰ ਹੀ ਨਹੀਂ ਗਾ। ਇਹ ਬੰਦੇ ਦੀ ਡੈਥ ਹੋਈ ਹੈ ਜੀ, ਮਿਸਟਰ ਜੇਤਲੀ ਦੀ, ਅਤੇ ਕਈਆਂ ਦੀਆਂ ਤਾਂ ਅੱਖਾਂ ਦੇ ਵਿੱਚੋਂ ਹੰਝੂ ਕਰਨ ਲੱਗੇ ਪਏ ਆ ਵੀ ਹਾਏ ਹਾਏ ਜੇਤਲੀ ਸਾਹਿਬ ਦੁਨੀਆਂ ਤੋਂ ਚਲੇ ਗਏ। ਸਾਰੇ ਹੀ ਜਾਂਦੇ ਨੇ ਜੀ, ਐਡੀ ਕੋਈ ਗੱਲ ਨਹੀਂ ਹੈਗੀ, ਬਜ਼ੁਰਗ ਹੋ ਕੇ ਸਾਡੇ ਦਾਦੇ ਪੜਦਾਦੇ ਵੀ ਗਏ ਨੇ, ਅਸੀਂ ਵੀ ਤੁਰ ਜਾਣਾ, ਪਰ ਇੰਨੀ ਕੋਈ ਖਾਸ ਗੱਲ ਨਹੀਂ ਹੁੰਦੀ ਵੀ ਹਰੇਕ ਦੇ ਮਰਨ 'ਤੇ ਝੰਡੇ ਨੀਵੇਂ ਕਰ ਲਓ ਅਤੇ ਅਫਸੋਸ ਜ਼ਾਹਰ ਕਰੋ। ਠੀਕ ਆ, ਜੇ ਕੋਈ ਚੰਗੀ ਸ਼ਖਸੀਅਤ ਜਾਂਦੀ ਦੁਨੀਆਂ ਦੇ ਵਿੱਚੋਂ, ਉਹਦੇ ਪ੍ਰਤੀ ਜ਼ਰੂਰ ਜਿਹੜੇ ਸੋਗ ਦੇ ਗੀਤ ਆ ਉਹ ਗਾਏ ਜਾਂਦੇ ਹੁੰਦੇ ਨੇ, ਪਰ ਜਿਨ੍ਹਾਂ ਨੇ ਆਪਣੀ ਮਿੱਟੀ ਦੇ ਨਾਲ ਆਪਣੇ ਲੋਕਾਂ ਦੇ ਨਾਲ ਵਫਾ ਨਹੀਂ ਕੀਤੀ ਹੁੰਦੀ ਉਹ ਦੁਨੀਆ 'ਚੋਂ ਤੁਰ ਜਾਂਦੇ ਨੇ ਭਾਵੇਂ ਉਹ ਰਾਜੇ ਹੋਣ ਹੁਕਮਰਾਨ ਹੋਣ ਉਦੋਂ ਲੋਕ ਇੰਨਾ ਅਫਸੋਸ ਜ਼ਾਹਰ ਨਹੀਂ ਕਰਦੇ ਉਹ ਜਸਟ ਇੱਕ ਡੈਥ ਹੁੰਦੀ ਹੈ ਇੱਕ ਮੌਤ ਹੁੰਦੀ ਹੈ ਵੈਸੇ ਮੌਤ ਉਹਨਾਂ ਲੋਕਾਂ ਦੀ ਪਹਿਲਾਂ ਹੀ ਹੋਈ ਹੁੰਦੀ ਹੈ ਜਦੋਂ ਉਹ ਆਪਣੇ ਲੋਕਾਂ ਦੇ ਖਿਲਾਫ਼ ਆਪਣੀ ਜ਼ਮੀਰ ਦੀ ਆਵਾਜ਼ ਦਬਾ ਕੇ ਉਹ ਕੋਈ ਕੰਮ ਕਰਦੇ ਨੇ ਸਿਰਫ ਅਤੇ ਸਿਰਫ ਪੈਸੇ ਦੀ ਖਾਤਰ ਅੱਜ ਬਹੁਤ ਕੁਝ ਹੋ ਰਿਹਾ ਦੁਨੀਆ ਦੇ ਵਿੱਚ ਅੱਜ ਜਿਹੜੇ ਤਕੜੇ ਲੋਕ ਨੇ ਉਹ ਮਾੜੇ ਦੇਸ਼ਾਂ ਦੇ ਉੱਤੇ ਕਬਜ਼ਾ ਕਰਨ ਦੇ ਲਈ ਆਪਣੀਆਂ ਪਪਿਟ ਗਵਰਨਮੈਂਟਸ ਬਿਠਾਉਂਦੇ ਨੇ ਲੋਕਾਂ ਨੂੰ ਧਰਮ ਜਾਤ ਦੇ ਨਾਂ 'ਤੇ ਲੜਾਉਂਦੇ ਨੇ ਜਿਹੜਾ ਵੀ ਬੰਦਾ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾ ਰਿਹਾ ਉਹਦੀ ਆਵਾਜ਼ ਕਤਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਆ ਹੁਣੇ ਹੀ ਪੜ੍ਹ ਰਿਹਾ ਸੀ ਮੈਂ ਇੱਕ ਬੜਾ ਰਿਲਾਇਬਲ ਸੋਰਸ ਆ ਦਾ ਵਾਇਰ ਮੀਡੀਆ ਹੈਗਾ ਜੀ ਉਹਨਾਂ ਨੇ ਇੱਕ ਡਾਕਟਰ ਦੀ ਯੂਰੋਲੋਜਿਸਟ ਆ ਉਹਦੀ ਗੱਲ ਕੀਤੀ ਹੈ ਕਸ਼ਮੀਰ ਦੇ ਵਿੱਚ ਉਹਨੇ ਸਿਰਫ ਇੰਨਾ ਕਿਹਾ ਕਿ ਲੋਕਾਂ ਨੂੰ ਜਿਹੜੀਆਂ ਹੈਲਥ ਦੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ 'ਚ ਬਹੁਤ ਵੱਡੀ ਅੜਿੱਚਣ ਲੱਗੀ ਹੋਈ ਹੈ 25 ਦਿਨਾਂ ਤੋਂ ਕਰਫਿਊ ਦੀ ਮਾਰ ਝੱਲ ਰਹੇ ਆ ਲੋਕ ਅਤੇ ਹੁਣ ਸਿਸਟਮ ਆ ਜਿਹੜਾ ਉਹਨੂੰ ਉਹਦੇ 'ਤੇ ਸ਼ਿਕੰਜਾ ਕੱਸਣ 'ਤੇ ਲੱਗਿਆ ਹੋਇਆ ਜਿਹੜਾ ਵੀ ਕੋਈ ਦਬੇ ਕੁਚਲੇ ਲੋਕਾਂ ਦੇ ਹੱਕ 'ਚ ਬੋਲਦਾ ਕਿਸੇ ਕੌਮ ਨੂੰ ਕੌਮੀਅਤ ਨੂੰ ਦਵਾਇਆ ਜਾਂਦਾ ਉਹਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਮਾਰਦਾ ਅਤੇ ਫਟਾਫਟ ਉਹਦੇ ਦੁਆਲੇ ਇਕੱਠੇ ਹੋ ਜਾਂਦੇ ਪਿੱਛੇ ਜੇ ਇੱਕ IAS ਆਫਿਸਰ ਨੇ ਰਿਜ਼ਾਈਨ ਕੀਤਾ ਇਸੇ ਕਰਕੇ ਇਹੋ ਜਿਹੇ ਲੋਕਾਂ ਨੂੰ ਸਾਨੂੰ ਸ਼ਾਬਾਸ਼ ਦੇਣੀ ਚਾਹੀਦੀ ਆ ਉਹਨੇ ਰਿਜ਼ਾਈਨ ਕੀਤਾ ਕਿ ਮੈਂ ਆਪਣੀ ਜ਼ਮੀਰ ਦੀ ਆਵਾਜ਼ ਆ ਜਿਹੜੀ ਉਹਦੇ ਤਹਿਤ ਰਿਜ਼ਾਈਨ ਕਰ ਰਿਹਾ ਮੈਂ ਝੂਠ ਦਾ ਬਹੁਤੀ ਦੇਰ ਸਾਥ ਨਹੀਂ ਦੇ ਸਕਦਾ 25 ਦਿਨਾਂ ਤੋਂ ਤੁਸੀਂ ਇੰਨੇ ਦਿਨਾਂ ਤੋਂ ਲੋਕਾਂ ਨੂੰ ਘਰਾਂ ਦੇ ਵਿੱਚ ਤਾੜਿਆ ਹੋਇਆ ਕਾਹਦੇ ਲਈ ਮੇਨ ਸਟ੍ਰੀਮ ਮੀਡੀਆ ਖਬਰਾਂ ਹੀ ਨਹੀਂ ਦਿੰਦਾ ਜੀ ਸ਼੍ਰੀਨਗਰ ਦੇ ਵਿੱਚ 10,000 ਲੋਕਾਂ ਨੇ ਪ੍ਰੋਟੈਸਟ ਕੀਤਾ ਥਾਂ ਥਾਂ 'ਤੇ ਪ੍ਰੋਟੈਸਟ ਹੋ ਰਹੇ ਆ ਬੱਚੇ ਅਤੇ ਔਰਤਾਂ ਆਪ ਮੁਹਾਰੇ ਪ੍ਰੋਟੈਸਟ ਕਰ ਰਹੀਆਂ ਨੇ ਘਰਾਂ 'ਚ ਤਾੜਿਆ ਹੋਇਆ ਤੁਸੀਂ ਤੁਹਾਨੂੰ 2 ਦਿਨ ਕੋਈ ਕਵੇ ਕਿ ਇੱਕ ਜਗ੍ਹਾ ਦੇ ਉੱਤੇ ਬੈਠ ਜਾ ਤੈਨੂੰ ਰੋਟੀ ਪਾਣੀ ਨਹੀਂ ਦੇਣਾ ਅਤੇ ਤੁਹਾਡਾ ਕੀ ਹਾਲ ਹੋਵੇ ਪਰ ਇੱਥੇ ਰਾਸ਼ਟਰਵਾਦ ਅਤੇ ਧਰਮ ਇੰਨਾ ਸਿਰ ਚੜ੍ਹ ਕੇ ਬੋਲਦਾ ਲੋਕ ਵਿਦੇਸ਼ਾਂ ਦੇ ਵਿੱਚੋਂ ਵੀ ਕਹਿੰਦੇ ਜੀ ਅਗਰ ਮੋਦੀ ਹੈ ਤਾਂ ਮੁਮਕਿਨ ਹੈ ਇਸੇ ਕਰਕੇ ਮੁਮਕਿਨ ਹੋਇਆ ਵੀ ਭਾਰਤ ਦਾ ਜਿਹੜਾ ਰੁਪਈਆ ਉਹ ਬੰਗਲਾਦੇਸ਼ ਨਾਲੋਂ ਵੀ ਥੱਲੇ ਡਿੱਗ ਪਿਆ ਬੇਰੁਜ਼ਗਾਰੀ ਇੰਨੀ ਫੈਲ ਚੁੱਕੀ ਅੱਜ ਸ਼ਿਵਿੰਦਰ ਜੀ ਤੁਹਾਨੂੰ ਖਬਰਾਂ ਦੇਣਗੇ ਸੈਂਕੜਿਆਂ ਦੀ ਗਿਣਤੀ 'ਚ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਨਹੀਂ ਲੱਖਾਂ ਦੀ ਗਿਣਤੀ 'ਚ ਜਿਹੜੇ ਫੈਕਟਰੀਆਂ 'ਚ ਕੰਮ ਕਰ ਰਹੇ ਲੋਕ ਸੀ ਉਹਨਾਂ ਨੂੰ ਕੱਢਿਆ ਜਾ ਰਿਹਾ ਉਹਨਾਂ ਦੀ ਛਾਂਟੀ ਹੋ ਰਹੀ ਆਮ ਲੋਕ ਨਹੀਂ ਜੀ ਜਿਹੜੇ ਇੰਡਸਟਰੀਅਲਿਸਟ ਆ ਉਹ ਵੀ ਧਾਹਾਂ ਮਾਰ ਰਹੇ ਨੇ ਵੀ ਅਸੀਂ ਵੋਟਾਂ ਪਾ ਕੇ ਕੀ ਗਲਤੀ ਕਰ ਲਈ ਜਿਹੜੇ ਇਕੋਨੋਮਿਸਟ ਨੇ ਆਰਥਿਕ ਮਾਹਰ ਨੇ ਜਿਹੜੇ ਉਹ ਤਾਂ ਕਿੰਨੀ ਦੇਰ ਤੋਂ ਕਹਿ ਰਹੇ ਨੇ ਕਿ ਦੇਸ਼ ਨੂੰ ਤੁਸੀਂ ਦੇਸ਼ ਦੀ ਵਾਗਡੋਰ ਕਿੰਨਾ ਹੱਥਾਂ ਦੇ ਵਿੱਚ ਸੰਭਾਲਤੀ ਹੈ ਹਰ ਇੱਕ ਇੰਸਟੀਟਿਊਸ਼ਨ ਆ ਜਿਹੜਾ ਉਹਦੀਆਂ ਜੜ੍ਹਾਂ ਦੇ ਵਿੱਚ ਡੈਮੋਕ੍ਰੇਟਿਕ ਇੰਸਟੀਟਿਊਸ਼ਨ ਆ ਜਿਹੜਾ ਉਹਦੀਆਂ ਜੜ੍ਹਾਂ ਦੇ ਵਿੱਚ ਤੇਲ ਦਿੱਤਾ ਜਾ ਰਿਹਾ ਕਦੇ ਇੰਟਰਵਿਊ ਸੁਣੋ ਤੁਸੀਂ ਯੋਗੀ ਜੀ ਦੀਆਂ ਮੋਦੀ ਜੀ ਦੀਆਂ ਅਮਿਤ ਸ਼ਾਹ ਦੀਆਂ ਉਹਨਾਂ ਦੀ ਬੋਡੀ ਲੈਂਗੁਏਜ ਦੇਖੋ ਕਿ ਕਿਵੇਂ ਉਹ ਬਹੁ ਗਿਣਤੀ ਨੂੰ ਨਾਲ ਰੱਖਣ ਦੇ ਲਈ ਘੱਟ ਗਿਣਤੀਆਂ ਦੇ ਉੱਤੇ ਉਹਨਾਂ ਨੂੰ ਜਬਰ ਕਰਨ ਲਈ ਟੇਢੇ ਤੌਰ 'ਤੇ ਉਕਸਾ ਰਹੇ ਆ ਸ਼ਹਿਰਾਂ ਦੇ ਨਾਮ ਤੱਕ ਬਦਲੇ ਜਾ ਰਹੇ ਆ ਜੀ ਸ਼ਹਿਰਾਂ ਦੇ ਨਾਮ ਜਿਹੜਾ ਵਿਰਸਾ ਇੱਕ ਸਾਂਝਾ ਸਾਡਾ ਉਹ ਵਿਰਸੇ ਨੂੰ ਫਾੜਿਆ ਜਾ ਰਿਹਾ ਤ੍ਰੇੜਾਂ ਪਾਈਆਂ ਜਾ ਰਹੀਆਂ ਇਹ ਸਾਰੇ ਕਸ ਦਾ ਅਸਰ ਇੱਥੇ ਵੀ ਹੁੰਦਾ ਇੱਥੇ ਵੀ ਘੁਸਪੈਠ ਆ ਜਿਹੜੀ ਅਮੈਰੀਕਾ ਦੇ ਕੈਨੇਡਾ ਦੇ ਵਿੱਚ ਉਹ ਲੋਕ ਕਰਦੇ ਨੇ ਕਿ ਸ਼ਾਇਦ ਅਸੀਂ ਆਪਣੀਆਂ ਜੜ੍ਹਾਂ ਇੱਥੇ ਵੀ ਫੈਲਾ ਲਾਂਗੇ ਪਰ ਇਹ ਸੰਭਵ ਨਹੀਂ ਹੁੰਦਾ ਜੀ ਇਹ ਸੰਭਵ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਆਲਾ ਦੁਆਲਾ ਨਾ ਜਿਹੜਾ ਉਹ ਸਾਡੇ ਵਿੱਚ ਆਉਣ ਵਾਲੀ ਜਨਰੇਸ਼ਨ ਅਗਲੀ ਜਨਰੇਸ਼ਨ ਦੇ ਵਿੱਚ ਕੁਛ ਇਹੋ ਜਿਹੀਆਂ ਕਦਰਾਂ ਕੀਮਤਾਂ ਭਰ ਜਾਂਦਾ ਉਹਨਾਂ ਨੂੰ ਇੱਕ ਵਿਸ਼ੇਸ਼ ਕਿਸਮ ਦੀ ਅੱਖ ਆ ਜਿਹੜੀ ਉਹ ਦੇ ਦਿੰਦਾ ਵਿਸ਼ੇਸ਼ ਕਿਸਮ ਦੀ ਨਜ਼ਰ ਦੇ ਦਿੰਦਾ ਉਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਆਹ ਗੱਲਾਂ ਤਾਂ ਘੱਟੋ ਘੱਟ ਇਹ ਇੰਨੀਆਂ ਕੁ ਤਾਂ ਗਲਤ ਹੈਗੀਆਂ ਨੇ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਜਿਹੜਾ ਕੋਈ ਧਾਰਮਿਕ ਕੱਟੜਤਾ ਫੈਲਾਉਣ ਦੀ ਕੋਸ਼ਿਸ਼ ਕਰਦਾ ਆਉਣ ਵਾਲੀਆਂ ਜਨਰੇਸ਼ਨਸ ਆ ਜਿਹੜੀਆਂ ਉਹ ਉਹਨੂੰ ਮਾਫ਼ ਨਹੀਂ ਕਰਦੀਆਂ ਜਦੋਂ ਨੂੰ ਇਹ ਲੋਕ ਜਿਹੜੇ ਧਾਰਮਿਕ ਕੱਟੜਪੰਥੀ ਨੇ ਬੁੜੇ ਹੁੰਦੇ ਨੇ ਇਹਨਾਂ ਦੇ ਬੱਚੇ ਆ ਜਿਹੜੇ ਇਹਨਾਂ ਦੇ ਮੂੰਹ 'ਤੇ ਕਹਿਣ ਲੱਗ ਜਾਂਦੇ ਨੇ ਵੀ ਭਾਈ ਤੁਸੀਂ ਗਲਤ ਕੀਤਾ ਖੈਰ ਜੀ ਆਪਣੀਆਂ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ ਪੰਜਾਬ ਤੋਂ ਸ਼ਿਵਿੰਦਰ ਵੀ ਹਾਜ਼ਰ ਹੋਣਗੇ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਜੈਮੀ ਕੈਨੀ ਧਾਲੀਵਾਲ ਜੀ ਵੀ ਆਉਂਦੇ ਹੁੰਦੇ ਆ ਉਹਨਾਂ ਨਾਲ ਵੀ ਗੱਲਬਾਤ ਚੱਲੂਗੀ ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ ਜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ
ਕੀ ਗੱਲ ਅੱਜ ਬੜਾ ਤਿਆਰ ਹੋਇਆ ਫਿਰਦਾ ਬੜੀਆਂ ਲਪਟਾਂ ਛੱਡੀਆਂ ਕਿੱਧਰ ਦੀ ਤਿਆਰੀਆਂ
ਅੱਜ ਤੇਰੇ ਵੀਰ ਨੂੰ
ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਟ੍ਰਾਈ ਸਟਾਰ ਕੈਰੀਅਰ, ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ। $60 ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਸਰਦਾਰੀ ਟੀਵੀ ਪੰਜਾਬੀਆਂ ਦਾ ਪਹਿਲਾ ਚੈਨਲ, ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ। ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-84-84 ਹੁਣ ਸਰਦਾਰੀ 24 ਘੰਟੇ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਅੱਜ ਦੇ ਪ੍ਰੋਗਰਾਮ ਨੂੰ ਮਰੋਕ ਲਾਅ ਆਫਿਸ ਵਾਲੇ ਵਿਪਨਦੀਪ ਮਰੋਕ ਜੀ ਸਪੋਂਸਰ ਕਰ ਰਹੇ ਨੇ। ਇਹ ਜੀ ਰੀਅਲ ਅਸਟੇਟ ਜਿਹੜੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਉਹਨਾਂ ਨਾਲ ਡੀਲ ਕਰਦੇ ਨੇ। ਤੁਸੀਂ ਐਗਰੀਮੈਂਟ ਆਫ ਸੇਲ ਐਂਡ ਪਰਚੇਜ਼, ਤੁਸੀਂ ਰਿਵਿਊ ਕਰਵਾਉਣਾ, ਕਲੋਜ਼ਿੰਗ ਕਰਵਾਉਣੀ ਹੈ, ਬਾਇਰੋਂ ਜਾਂ ਸੈਲਰੋਂ ਕੋਈ ਬਿਜ਼ਨਸ ਲਿਆ ਉਹਦੇ ਸੰਬੰਧੀ ਤੁਸੀਂ ਇਹਨਾਂ ਤੋਂ ਜਾਣਕਾਰੀ ਲੈਣੀ ਹੈ ਵੀ ਕਿਵੇਂ ਖਰੀਦਿਆ ਜਾਂਦਾ, ਕਿਹੋ ਜਿਹਾ ਐਗਰੀਮੈਂਟ ਹੁੰਦਾ, ਇਹ ਜੇ ਸਾਰੇ ਕੇਸਾਂ ਨਾਲ ਇਹ ਡੀਲ ਕਰਦੇ ਨੇ ਜੀ। ਤੁਸੀਂ ਤਾਲਮੇਲ ਕਰ ਲਿਓ ਇਹਨਾਂ ਨਾਲ। 80 ਮੈਰੀਟਾਈਮ ਓਨਟੈਰੀਓ ਬੁਲੇਵਰਡ, ਇਹ ਜੀ ਕੁਈਨ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ ਕੋਲ ਜਿਹੜਾ ਹੋਮ ਡੀਪੂ ਵਾਲਾ ਪਲਾਜ਼ਾ, ਉੱਥੇ ਇਹਨਾਂ ਦਾ ਆਫਿਸ ਆ ਵਿਪਨਦੀਪ ਮਰੋਕ, ਮਰੋਕ ਲਾਅ ਆਫਿਸ। ਸਾਡੇ ਨਾਲ ਇੱਕ ਦੋ ਕਾਲਰ ਨੇ ਜੀ, ਉਹਨਾਂ ਦੀ ਗੱਲ ਸੁਣ ਲਈਏ, ਫਿਰ ਆਪਾਂ ਕੁਝ ਮਿੰਟ ਕੈਨੀ ਧਾਲੀਵਾਲ ਜੀ ਨਾਲ ਗੱਲ ਕਰਾਂਗੇ। ਹਾਂਜੀ ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਬਸ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ,
ਪਰਮਜੀਤ ਸਿੰਘ ਬੱਦੀ ਬੋਲ ਰਿਹਾ ਜੀ।
ਹਾਂਜੀ ਬਿਰਦੀ ਸਾਹਿਬ, ਕੀ ਹਾਲ ਤੁਹਾਡਾ?
ਜੇਤਲੀ ਸਾਹਿਬ ਵਾਲੀ ਉਹ ਵੀ ਵਧੀਆ ਕੀਤੀ ਹੈ ਜੀ। ਨਾਲ ਜਿਹੜੀ ਗੱਲ ਤੁਸੀਂ ਦੂਜੀ ਕੀਤੀ ਹੈ ਜੀ, ਵੀ ਭਾਰਤ ਦੇ ਵਿੱਚ ਕਿਸ ਤਰੀਕੇ ਨਾਲ ਹਿਊਮਨ ਰਾਈਟ ਦੀਆਂ ਧੱਜੇ ਉਡਾਈਆਂ ਜਾ ਰਹੀਆਂ, ਕਿਸ ਤਰੀਕੇ ਨਾਲ ਕੀ ਹੋ ਰਿਹਾ, ਤੇ ਉਹਦੇ ਬਾਰੇ ਬੜਾ ਕੁਛ ਕਿਹਾ ਜਾ ਸਕਦਾ ਜੀ। ਪਰ ਇੱਕ ਜਿਹੜੀ ਗੱਲ ਮੈਂ ਜਿਹੜੀ ਕੱਲ੍ਹ ਕਰਨਾ ਹੋਈ ਹੈ, ਜਿਹੜੀ ਉਹਨਾਂ ਉੱਥੇ ਕੱਲ੍ਹ ਹੋ ਗਿਆ ਆਪਣੇ ਅੱਜ ਹੀ ਹਲੇ, 1,76,000 ਕਰੋੜ ਰੁਪਇਆ ਜਿਹੜਾ ਰਿਜ਼ਰਵ ਬੈਂਕ ਦਾ ਪਿਆ ਹੁੰਦਾ ਜੀ, ਉਹ ਸਰਕਾਰ ਨੇ ਵਰਤੋਂ ਵਾਸਤੇ ਲੈ ਲਿਆ ਜੀ।
ਹਾਂਜੀ,
ਮੈਂ ਨਾ ਜੀ ਸਵੇਰੇ ਬੈਠਾ ਬੈਠਾ ਥੋੜੀ ਜਿਹੀ ਮੈਂ ਖੋਜ ਕੀਤੀ, 2014 ਤੋਂ ਸਰਕਾਰ ਬਣੀ ਹੈ ਜੀ ਮੋਦੀ ਸਾਹਿਬ ਦੀ, ਉਦੋਂ ਤੋਂ ਲੈ ਕੇ ਹੁਣ ਤੱਕ 3,91,342 ਕਰੋੜ ਰੁਪਇਆ ਇਹ ਰਿਜ਼ਰਵ ਦੇ ਵਿੱਚੋਂ ਲੈ ਚੁੱਕੇ ਆ ਜੀ। ਇਹ ਹਰ ਸਾਲ
ਅੱਗੇ 5-5 ਸੂਬਿਆਂ ਚ ਚੋਣਾਂ, ਟੇਢੇ ਮੇਢੇ ਤਰੀਕੇ ਨਾਲ ਲੋਕਾਂ ਨੂੰ ਰਿਆਇਤਾਂ ਦੇਣੀਆਂ ਹੋਣੀ, ਉੱਧਰ ਲਾ ਦੇਣਾ, ਫਿਰ ਠੰਡ ਠੰਡ ਗੋਪਾਲ ਹੋ ਜਾਣੀ।
ਪਤਾ ਕੀ ਜੀ, ਇਹ ਪੈਸਾ ਉਹ ਹੈ ਜੀ ਜਿਹੜਾ ਬਹੁਤ ਵੱਡੀ ਐਮਰਜੈਂਸੀ ਆ ਜਾਏ ਉਦੋਂ ਸਰਕਾਰਾਂ ਵਰਤਦੀਆਂ ਹੁੰਦੀਆਂ। ਤੁਹਾਨੂੰ ਯਾਦ ਹੋਣਾ ਜਦੋਂ 1991-92 ਦੇ ਵਿੱਚ ਕਿੰਨੇ ਟਨ ਸੋਨਾ ਅੰਦਰ ਵੀ ਰੱਖਿਆ ਗਿਆ, ਉਦੋਂ ਵੀ ਇਹ ਰਿਜ਼ਰਵ ਵਰਤਿਆ ਨਹੀਂ ਸੀ ਗਿਆ ਜੀ।
ਹਾਂਜੀ ਹਾਂਜੀ,
ਇਹਦਾ ਭਾਵ ਵੀ ਉਹਦੇ ਨਾਲ ਵੀ ਜ਼ਿਆਦਾ ਵੱਡਾ, ਕਿਉਂਕਿ ਐਡੀ ਵੱਡੀ ਤ੍ਰਾਸਦੀ ਆਈ ਹੋਈ ਹੈ ਭਾਰਤ ਦੀ ਇਕੋਨੋਮੀ ਤੇ, ਜਾਂ ਕੋਈ ਇਸ ਪੈਸੇ ਨੂੰ ਹੋਰ ਕਿਤੇ ਵਰਤਣ ਦੀ ਕੋਸ਼ਿਸ਼ ਕਿਤੇ ਹੋਊਗੀ ਜੀ, ਉਹਦੇ ਬਾਰੇ ਆਪਾਂ ਹਾਲੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਇਹੋ ਜਿਹਾ ਕੁਛ ਉੱਥੇ ਹੋ ਰਿਹਾ ਜੀ। ਜਿਹੜੀ ਕਸ਼ਮੀਰ ਦੀ ਸਿਚੁਏਸ਼ਨ ਦੀ ਗੱਲ ਕੀਤੀ ਹੈ ਉਹਦਾ ਵੀ ਸਾਨੂੰ ਸਾਰਿਆਂ ਨੂੰ ਪਤਾ ਹੈਗਾ, ਪਰ ਅਫਸੋਸ ਉਦੋਂ ਹੁੰਦਾ ਜੀ ਜਦੋਂ ਇੱਥੇ ਕੁਛ ਸਾਡੇ ਮੀਡੀਆਕਾਰ ਵੀ ਕੁਛ ਹੋਰ ਸੱਜਣ ਵੀ ਉਹ ਭਾਰਤ ਦੀਆਂ ਤਰੀਫਾਂ ਕਰਦੇ ਕਰਦੇ ਇੰਨਾ ਕੁ ਨਜ਼ਰਾਂ ਸਿੱਟ ਲੱਗ ਜਾਂਦੇ ਆ, ਇੰਨਾ ਕੁ ਬੁਰੇ ਹਾਲ ਹੋ ਜਾਂਦੇ ਉਹਨਾਂ ਦੇ, ਪਤਾ ਨੀ ਭਾਰਤ ਸਰਕਾਰ ਨੇ ਇੱਥੇ ਬੈਠੇ ਉਹਨਾਂ ਨੂੰ ਕਿਤੇ ਜਾਂ ਕੋਈ ਮੰਤਰੀ ਬਣਾਉਣਾ ਜਾਂ ਕੋਈ ਤਨਖਾਹ ਮਿਲਦੀ ਜਾਂ ਕੁਛ ਹੁੰਦਾ ਇਹੋ ਜਿਹਾ ਕੰਮ ਕਰਦੇ ਆ। ਥੋੜਾ ਜਿਹਾ ਜੀ ਤੁਸੀਂ ਵਧੀਆ ਕੰਮ ਕਰਦੇ ਜੀ, ਮੈਂ ਤੁਹਾਡੇ ਮਾਧਿਅਮ ਥਰੂ ਲੋਕਾਂ ਨੂੰ ਬੇਨਤੀ ਕਰਦਾ ਵੀ ਜੇ ਕੋਈ ਇਹੋ ਜਿਹੇ ਮੀਡੀਆ ਵਾਲੇ ਓਵਰ ਹੋ ਕੇ ਜਿਹੜੇ ਕੋਈ ਸਰਕਾਰ ਦੀਆਂ ਬੇਵਕੂਫੀਆਂ ਤੇ ਵੀ ਉਹਦੇ ਤਰੀਫਾਂ ਕਰਨ ਵਾਲੇ ਹਟਦੇ, ਉਹਨਾਂ ਨੂੰ ਥੋੜ੍ਹਾ ਚਪੰਦੇ ਰਿਹਾ ਕਰੋ ਉਹਨਾਂ ਤੋਂ ਜੀ, ਤੇ ਉਹਨਾਂ ਨੂੰ ਸਵਾਲ ਵੀ ਕਰਿਆ ਕਰੋ ਭਾਜੀ ਤੁਸੀਂ ਰਹਿੰਦੇ ਕੈਨੇਡਾ ਜਾਂ ਕੈਨੇਡਾ ਦੀ ਗੱਲ ਕਰੀਏ ਆਪਾਂ, ਠੀਕ ਹੈ, ਖਬਰ ਦੇ ਤੌਰ ਤੇ ਸਾਨੂੰ ਖਬਰ ਜ਼ਰੂਰ ਕਰਨੀ ਚਾਹੀਦੀ ਹੈ ਜੇ ਕਿਤੇ ਮਾੜਾ ਹੁੰਦਾ ਹਿਊਮਨ ਰਾਈਟ ਦੀ ਗੱਲ ਹੁੰਦੀ ਹੈ, ਅਸੀਂ ਕੈਨੇਡਾ ਹਿਊਮਨ ਰਾਈਟ ਦਾ ਬੜਾ ਵੱਡਾ ਰੱਖਿਆ ਕਿਹਾ ਜੀ, ਅਸੀਂ ਉਹਦੀ ਗੱਲ ਜ਼ਰੂਰ ਕਰਨੀ ਹੈ, ਪਰ ਜੇ ਕੋਈ ਬਿਨਾਂ ਹੋਇਆ ਤਰੀਫਾਂ ਕਰਦਾ ਜੀ ਉਹਨੂੰ ਥੋੜ੍ਹਾ ਉਹਨੂੰ ਰੋਕਾਂਗਾ ਜੀ, ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰਿਆ ਕਰੀਏ ਜੀ, ਅਦਰਵਾਈਜ਼ ਇੱਥੇ ਵੀ ਜੋ ਕੁਛ ਗੰਦ ਉੱਥੇ ਪੈ ਚੁੱਕਾ ਜੀ ਉਹ ਇੱਥੇ ਵੀ ਆ ਜਾਣਾ ਅਤੇ ਫਿਰ ਬਾਅਦ ਸਾਡੇ ਕੋਲ ਪਛਤਾਉਣ ਤੋਂ ਬਿਨਾਂ ਕੁਛ ਨਹੀਂ ਜਾਣਾ ਜੀ।
ਧੰਨਵਾਦ ਜੀ ਵੀਰ ਜੀ ਤੁਹਾਡਾ ਬਹੁਤ ਬਹੁਤ। ਗੱਲ ਇਸ ਤਰ੍ਹਾਂ ਹੈ ਜੀ, ਇੱਥੇ ਸਾਰਿਆਂ ਨੇ ਆਪੋ ਆਪਣਾ ਟਾਈਮ ਪਰਚੇਜ਼ ਕੀਤਾ ਹੋਇਆ, ਫਰੀਡਮ ਆਫ ਸਪੀਚ, ਫਰੀਡਮ ਆਫ ਸਪੀਚ ਦਾ ਮਤਲਬ ਇਹੀ ਹੁੰਦਾ ਡੈਮੋਕ੍ਰੇਸੀ ਹੈ ਜੀ, ਤੁਸੀਂ ਕੁਛ ਮਰਜ਼ੀ ਬੋਲੀ ਜਾਓ।
ਸੋਰੀ ਤੁਹਾਨੂੰ ਰੋਕੂਗਾ ਜੀ, ਫਰੀਡਮ ਆਫ ਸਪੀਚ ਦਾ ਇਹ ਮਤਲਬ ਨਹੀਂ ਹੁੰਦਾ ਜੀ ਤੁਸੀਂ ਜੋ ਕਿ ਗਲਤ ਵੀ ਹੋ ਰਿਹਾ ਤੁਸੀਂ ਉਹਨੂੰ ਵੀ ਗੋਲ ਪੋਲ ਗੱਲਾਂ ਕਰ ਕਰਕੇ ਉਹਨੂੰ ਵੀ ਤਰੀਫਾਂ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰੋ, ਉਹ ਫਰੀਡਮ ਆਫ ਸਪੀਚ ਨਹੀਂ ਹੁੰਦੀ ਜੀ, ਉਹ ਲੋਕਾਂ ਨੂੰ ਬਰਗਲਾਉਣਾ ਹੁੰਦਾ ਜੀ, ਲੋਕਾਂ ਨੂੰ ਜਿਹੜਾ ਮੀਡੀਆ ਕਿਤੇ ਵੀ ਲੋਕਾਂ ਨੂੰ ਬਰਗਲਾਉਣ ਦੀ ਕੋਸ਼ਿਸ਼ ਕਰ ਰਿਹਾ,
ਡਿਸਕਸ਼ਨ ਕਰ ਰਹੇ ਹਾਂ। ਠੀਕ ਹੈ, ਮੈਂ ਤਾਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਸਾਰਿਆਂ ਨੇ ਆਪੋ ਆਪਣਾ ਟਾਈਮ ਪਰਚੇਜ਼ ਕੀਤਾ ਹੋਇਆ, ਉਹਦੇ ਮੁਤਾਬਕ ਉਹਨਾਂ ਨੂੰ ਜੋ ਚੰਗਾ ਲੱਗਦਾ ਜੋ ਠੀਕ ਲੱਗਦਾ, ਹੋ ਸਕਦਾ ਉਹਨਾਂ ਨੂੰ ਗੱਲ ਉਹ ਬਹੁਤ ਵਧੀਆ ਲੱਗਦੀ ਹੋਵੇ, ਉਹ ਆਪਣਾ ਵਿਊ ਦੇ ਜਾਂਦੇ ਆ, ਤੁਸੀਂ ਆਪਣਾ ਦੇ ਤਾ, ਮੈਂ ਆਪਣਾ ਦੇ ਤਾ, ਹੋ ਸਕਦਾ ਮੇਰੇ ਨਾਲ ਕੋਈ 80% ਬੰਦੇ ਅਸਹਿਮਤ ਹੋਣ, ਪਰ ਮੈਂ ਇੱਕ ਗੱਲ ਆ ਜੀ, ਮੈਂ ਜਿਹੜੀ ਸਟੇਟ ਮਸ਼ੀਨਰੀ ਹੁੰਦੀ ਆ ਨਾ, ਮੇਰੀ ਰਾਏ ਆਮ ਕਰਕੇ ਉਹਦੀ ਰਾਏ ਨਾਲੋਂ ਉਲਟ ਹੁੰਦੀ ਆ, ਕਿਉਂਕਿ ਮੈਂ ਸਮਝਦਾ ਕਿ ਸਮਾਜ ਸਾਡਾ ਕਲਾਸਿਸ ਦੇ ਵਿੱਚ ਵੰਡਿਆ ਹੋਇਆ, ਕਲਾਸਾਂ ਨੇ, ਉਹ ਜਿਹੜੀ ਖਾਸ ਕਰਕੇ ਉੱਥੇ ਹਕੂਮਤ ਹੈਗੀ ਆ ਉਹ ਇੱਕ ਕਲਾਸ ਦੀ ਨੁਮਾਇੰਦਗੀ ਕਰਦੀ ਹੈ, ਜਿਹੜੇ ਆਮ ਲੋਕ ਨੇ ਉਹਨਾਂ ਦੀ ਨੁਮਾਇੰਦਗੀ ਉਹ ਨਹੀਂ ਕਰਦੀ, ਆਮ ਲੋਕਾਂ 'ਤੇ ਜ਼ਬਰ ਹੁੰਦਾ, ਇਸ ਕਰਕੇ ਮੈਂ ਕਦੇ ਜਿਹੜਾ ਫੈਸਲਾ ਆਮ ਲੋਕਾਂ ਨੂੰ ਚੰਗਾ ਵੀ ਲੱਗਦਾ ਨਾ ਕਈ ਵਾਰੀ ਸਰਕਾਰ ਦਾ, ਜਦੋਂ ਉਹਦੀ ਡੰਗਿਆਈ 'ਚ ਜਾਈਏ ਮੈਨੂੰ ਲੱਗਦਾ ਹੁੰਦਾ ਵੀ ਉਹ ਫੈਸਲਾ ਉਹਨਾਂ ਨੇ ਲੋਕਾਂ ਦੀ ਭਲਾਈ ਲਈ ਨਹੀਂ ਲਿਆ ਹੋਇਆ, ਮੇਰੇ ਵਿਚਾਰ ਕਈ ਵਾਰੀ ਲੋਕਾਂ ਨੂੰ ਪੁੱਠੇ ਲੱਗਦੇ ਨੇ। ਖੈਰ, ਲੋਕਾਂ ਦਾ ਆਪੋ ਆਪਣਾ ਨਜ਼ਰੀਆ ਜੀ।
ਮੈਂ ਛੋਟੀ ਗੱਲ ਕਹਿ ਰਿਹਾ ਜੀ, ਹੁਣ ਤੁਸੀਂ ਬਹੁਤ ਵੱਡੀ ਗੱਲ ਕਰ ਗਏ, ਲੋਕਤੰਤਰ ਦਾ ਕਹਿੰਦੇ ਚੌਥਾ ਥੰਮ ਹੈ ਜੀ ਮੀਡੀਆ ਜਿਹੜਾ ਹੈਗਾ, ਤੇ ਮੀਡੀਆ ਨੂੰ ਚੌਥਾ ਥੰਮ ਤਾਂ ਕਿਹਾ ਜਾਂਦਾ ਨੀ, ਮੀਡੀਆ ਨੇ ਕੁਛ ਵੀ ਸਰਕਾਰ ਕਰਦੀ ਹੈ ਕਿਉਂਕਿ ਸਰਕਾਰ ਲੋਕਾਂ ਦੀ ਚੁਣੀ ਹੁੰਦੀ, ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨੀ ਹੈ, ਉਹਦੇ ਤੇ ਸਵਾਲ ਕਰਨਾ, ਉਹਦੇ ਊਣਤਾਈਆਂ ਨੂੰ ਲੋਕਾਂ ਮੂਹਰੇ ਉਜਾਗਰ ਕਰਨਾ, ਇਹ ਅਸਲੀ ਮੀਡੀਆ ਦਾ ਕੰਮ ਹੈ ਜੀ। ਪਰ ਜਦੋਂ ਮੀਡੀਆ ਧਿਰ ਬਣ ਕੇ ਸਰਕਾਰਾਂ ਦੇ ਨਾਲ ਰਲ ਕੇ ਕੰਮ ਕਰਨ ਲੱਗ ਜੀ, ਉਹ ਮੀਡੀਆ ਨਹੀਂ ਹੁੰਦਾ ਜੀ। ਤੁਹਾਡੀ ਗੱਲ ਠੀਕ ਹੈ ਵੀ ਆਪਾਂ ਨੂੰ ਗੱਲ ਕਹਿੰਦੀ ਜਾਂਦੀ ਹੈ, ਪਰ ਉਹ ਮੀਡੀਆ ਨੇ ਜੀ ਉਹ ਵਿਕਾਊ ਜਾਂ ਸਰਕਾਰਾਂ ਦੇ ਨੌਕਰ ਬਣ ਕੇ ਜ਼ਰੂਰ ਕੰਮ ਕਰਦੇ ਆ, ਉਹ ਮੀਡੀਆ ਨਾਲ ਕਿਹਾ ਕਰੀਏ ਆਪਾਂ ਜੀ ਉਹਨਾਂ ਨੂੰ, ਉਸ ਗੱਲ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਗੱਲ ਦਾ। ਮੀਡੀਆ ਦਾ ਕੰਮ ਹੀ ਇਹ ਹੁੰਦਾ ਵੀ ਆਪਾਂ ਸਵਾਲ ਖੜੇ ਕਰੀਏ, ਪਰ ਜੇ ਮੀਡੀਆ ਸਵਾਲ ਖੜੇ ਕਰਨ ਵਾਲਿਆਂ ਨੂੰ ਆਪਦੇ ਮੀਡੀਆ ਤੋਂ ਭਜਾਉਣ ਲੱਗ ਜਾਏ, ਦਬਕਾਉਣ ਲੱਗ ਜਾਏ, ਲੋਕਾਂ ਮੂਹਰੇ ਬੇਇੱਜ਼ਤੀ ਕਰਨ ਲੱਗ ਜਾਵੇ, ਉਹ ਫਿਰ ਮੀਡੀਆ ਨਹੀਂ ਹੁੰਦਾ ਜੀ, ਵਿਕਾਊ ਦੁਕਾਨਾਂ ਹੁੰਦੀਆਂ ਜੀ, ਬਸ ਇੰਨੀ ਗੱਲ ਕਹਿਣੀ ਜੀ ਮੈਂ।
ਮਿਹਰਬਾਨੀ ਜੀ, ਧੰਨਵਾਦ, ਤੁਹਾਡੇ ਵਿਚਾਰ ਚੱਲੇ ਗਏ ਨੇ ਜੀ, ਪਰ ਫਿਰ ਵੀ ਮੈਂ ਇਹ ਕਹੂੰਗਾ ਜੀ, ਭਾਵੇਂ ਸਰਕਾਰ ਮੀਡੀਆ ਖਰੀਦ ਲੈਂਦੀ ਆ, ਇੱਥੇ ਵੀ ਕਿਹੜਾ ਨਹੀਂ ਮੀਡੀਆ ਹਾਊਸਿਸ ਨੇ ਤਕੜੇ ਨੇ, ਅੱਜ ਕੱਲ੍ਹ ਤਾਂ ਲੋਕਾਂ ਦੀ ਰਾਏ ਆ ਜਿਹੜੀ ਉਹ ਬਣਾਉਣ ਦੇ ਲਈ ਉਹਨਾਂ ਨੇ ਬਕਾਇਦਾ ਤੌਰ 'ਤੇ ਮਾਹਰ ਜਿਹੜੇ ਮਨੋਵਿਗਿਆਨੀ ਨੇ ਉਹ ਰੱਖੇ ਹੋਏ ਨੇ, ਈਵਨ ਕੋਈ ਚੀਜ਼ ਵੇਚਣੀ ਆ ਉਹਨਾਂ ਤੋਂ ਰਾਏ ਲੈਂਦੇ ਨੇ ਵੀ ਕੋਈ ਚੀਜ਼ ਵੇਚੀ ਕਿ ਤੁਸੀਂ ਸਟੋਰਾਂ 'ਚ ਜਾਓ, ਇੱਕ ਯੋਜਨਾਬੱਧ ਤਰੀਕੇ ਦੇ ਨਾਲ ਚੀਜ਼ਾਂ ਤੁਹਾਡੇ ਸਾਹਮਣੇ ਰੱਖੀਆਂ ਜਾਂਦੀਆਂ ਵੀ ਤੁਹਾਡੀ ਨਿਗਾਹ ਵਾਰ ਵਾਰ ਉਹਦੇ ਉੱਤੇ ਪਵੇ ਅਤੇ ਤੁਸੀਂ ਉਹ ਚੀਜ਼ ਬਿਨਾਂ ਲੋੜ ਤੋਂ ਵੀ ਖਰੀਦ ਲਓ। ਇਸ ਤਰ੍ਹਾਂ ਸਰਕਾਰਾਂ ਜਿਹੜੀਆਂ ਸਰਕਾਰਾਂ ਬਾਅਦ 'ਚ ਬਣਦੀਆਂ ਨੇ, ਪਹਿਲਾਂ ਪਾਰਟੀਆਂ ਹੁੰਦੀਆਂ, ਪਾਰਟੀਆਂ ਨੂੰ ਜਿਹੜੇ ਲੋਕ ਨੇ ਜਿਨ੍ਹਾਂ ਨੇ ਸਰਕਾਰਾਂ ਬਣਵਾਉਣੀਆਂ ਹੁੰਦੀਆਂ, ਜਿਨ੍ਹਾਂ ਦੇ ਹਿੱਤ ਪੂਰਨੇ ਹੁੰਦੇ ਨੇ ਸਰਕਾਰਾਂ ਨੇ, ਉਹ ਪਾਰਟੀਆਂ ਪਹਿਲਾਂ ਇਹਨਾਂ ਤੋਂ ਮੋਟੇ ਚੰਦੇ ਲੈਂਦੀਆਂ। ਸਰਕਾਰ ਆਪਣੇ ਆਪ 'ਚ ਕੁਝ ਨਹੀਂ ਜੀ, ਸਰਕਾਰਾਂ ਦੇ ਹੱਥਾਂ 'ਚ ਕੁਝ ਵੀ ਨਹੀਂ ਰਹਿ ਗਿਆ, ਜਿਹੜਾ ਕੁਝ ਉਹ ਚਾਹੁੰਦੇ ਨੇ ਉਹ ਕੁਝ ਸਰਕਾਰਾਂ ਕਰਦੀਆਂ। ਇਸ ਕਰਕੇ ਮੈਂ ਨਹੀਂ ਕਹਿੰਦਾ ਕਿ ਮੀਡੀਆ ਨਿਰਪੱਖ ਆ, ਪਰ ਇਹ ਆ ਵੀ ਬਹੁਤ ਹੀ ਬੇਸ਼ਰਮੀ ਆ ਜਿਹੜੀ ਉਹ ਚੰਗੀ ਨਹੀਂ ਹੁੰਦੀ। ਫਿਰ ਵੀ ਕਿਤੇ ਨਾ ਕਿਤੇ ਭੁੱਲ ਭੁਲੇਖੇ ਲੋਕਾਂ ਦੀ ਗੱਲ ਆ ਜਿਹੜੀ ਉਹ ਕਰ ਲੈਣੀ ਚਾਹੀਦੀ ਹੈ, ਇੰਨਾ ਕੁ ਤਾਂ ਇੰਨੀ ਗੱਲ ਰੱਖਣੀ ਚਾਹੀਦੀ ਹੈ। ਬਾਕੀ ਕਈ ਵਾਰੀ ਇਸ ਤਰ੍ਹਾਂ ਹੁੰਦਾ, ਕਈ ਵਾਰੀ ਸਾਨੂੰ ਵੀ ਭੁਲੇਖਾ ਹੋ ਜਾਂਦਾ, ਬੰਦੇ ਦੀ ਆਪਣੀ ਰਾਏ ਆ ਜੀ, ਇੰਡੀਪੈਂਡੈਂਟ ਰਾਏ ਆ ਜਿਹੜੀ, ਉਹ ਹੋ ਸਕਦਾ ਸਰਕਾਰ ਦੇ ਹੱਕ 'ਚ ਭੁਗਤ ਜੇ, ਹੋ ਸਕਦਾ ਸਰਕਾਰ ਦੇ ਵਿਰੋਧੀਆਂ ਦੇ ਹੱਕ ਦੇ ਵਿੱਚ ਭੁਗਤ ਜੇ, ਕਈ ਵਾਰੀ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਕਿਹਦੇ ਹੱਕ ਦੇ ਵਿੱਚ ਭੁਗਤ ਰਿਹਾ। ਜਦੋਂ ਤੁਸੀਂ ਅਲੱਗ ਅਲੱਗ ਮੀਡੀਆ ਹਾਊਸਿਸ ਦੀ ਗੱਲ ਕਰੋਗੇ ਤੁਹਾਨੂੰ ਪਤਾ ਲੱਗ ਜੂਗਾ ਇੱਥੇ ਕੈਨੇਡਾ 'ਚ ਕਿਹੜਾ ਮੀਡੀਆ ਹਾਊਸ ਆ, ਇਹ ਕਿਹੜੀ ਪਾਰਟੀ ਦਾ ਪੱਖ ਪੂਰਦਾ, ਭਾਰਤ ਦੇ ਵਿੱਚ ਕਿਹੜੇ ਮੀਡੀਆ ਹਾਊਸਿਸ ਆ ਉਹ ਕਿਹੜੀ ਪਾਰਟੀ ਦਾ ਹਿੱਤ ਪੂਰ ਰਹੇ ਨੇ, ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ, ਉਹਦੀਆਂ ਸ਼ਾਖਾਵਾਂ ਹੀ ਇੱਥੇ ਨੇ ਜੀ ਸਾਰੀਆਂ। ਖੈਰ, ਅਗਲੀ ਕਾਲ 'ਤੇ ਚੱਲਦੇ ਹਾਂ, ਧਾਲੀਵਾਲ ਸਾਹਿਬ ਵੀ ਵੇਟ ਕਰ ਰਹੇ ਨੇ ਵੀ ਕਦੋਂ ਇਹ ਬੰਦ ਹੋਣ ਅਤੇ ਅਸੀਂ ਆਪਣਾ ਸੁਨੇਹਾ ਦੇਈਏ, ਪਰ ਕੁਝ ਕਾਲਰ ਸਾਡੇ ਨਾਲ ਨੇ, ਧਾਲੀਵਾਲ ਸਾਹਿਬ 2 ਮਿੰਟ ਹੋਰ ਦੇ ਦਿਓ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ।
ਸਤਿ ਸ਼੍ਰੀ ਅਕਾਲ ਜੀ।
ਉਹਨੂੰ ਸ਼ਾਬਾਸ਼ ਦੇਣੀ ਸੀ, ਬਸ ਜੀ ਬਹੁਤ ਵਧੀਆ ਕੰਮ
ਸੁਣੇ ਬਾਪੂ ਅਸੀਂ ਕਿੰਨੇ ਆ ਤੇ ਆਰਮੀ ਗਰੀਨ ਦੀ ਵੀ ਉੱਥੇ ਤੇ ਉਹਨਾਂ ਨੂੰ ਆਪਣੇ ਇੰਡੀਆ ਵਾਲਿਆਂ ਨੂੰ ਪੁੱਛਿਆ ਵੀ ਕਿੰਨਾ ਕੁ
ਜਿਹੜੀ ਹਿੰਸਾ ਨਾ ਹਿੰਸਾ ਮਾਹਰ ਜਿਹੜੇ ਲੋਕ ਨੇ ਮਨੋਵਿਗਿਆਨੀ ਨੇ ਈਵਨ ਜਿਹੜੇ ਧਾਰਮਿਕ ਆਗੂ ਹੋਏ ਨੇ ਉਹ ਹਿੰਸਾ ਦੀ ਪਰਿਭਾਸ਼ਾ ਇਹ ਨਹੀਂ ਦਿੰਦੇ ਵੀ ਤੁਸੀਂ ਬੰਦੂਕ ਚੱਕ ਕੇ ਜਾਂ ਡੰਡਾ ਮਾਰ ਕੇ ਕਿਸੇ ਨੂੰ ਕੁੱਟਤਾ ਥੱਪੜ ਮਾਰਿਆ ਉਹ ਕਹਿੰਦੇ ਜਦੋਂ ਕਿਸੇ ਬੰਦੇ ਦੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਇਹ ਭਾਵਨਾ ਆ ਗਈ ਵੀ ਮੈਂ ਇਹ ਬੰਦੇ ਨੂੰ ਨੁਕਸਾਨ ਪਹੁੰਚਾਉਣਾ ਵਰਬਲ ਤੌਰ 'ਤੇ ਪਹੁੰਚਾਵਾਂ ਮੈਂ ਇਹਨੂੰ ਮਨ 'ਚੋਂ ਨਫ਼ਰਤ ਕਰਾਂ ਇਹਦਾ ਚਿਹਰਾ ਨਾ ਦਿਸੇ ਇਹਦੀ ਸ਼ਕਲ ਭੈੜੀ ਲੱਗਦੀ ਹੈ ਤਾਂ ਮਤਲਬ ਹਿੰਸਾ ਜਿਹੜੀ ਉਹਦੇ ਮਨ ਦੇ ਵਿੱਚ ਪੈਦਾ ਹੋ ਗਈ ਉਹਦੇ ਮਨ 'ਚ ਹਿੰਸਾ ਫਿਰ ਉਹ ਸ਼ਬਦਾਂ ਰਾਹੀਂ ਉਹਨਾਂ ਨੂੰ ਵਾਰ ਵਾਰ ਨੁਕਸਾਨ ਪਹੁੰਚਾਉਂਦਾ ਫਿਰ ਉਸ ਤੋਂ ਬਾਅਦ ਜਦੋਂ ਨਹੀਂ ਉਹਦਾ ਹੱਲ ਹੁੰਦਾ ਕੋਈ ਉਹਦੀ ਮਨੋਪੂਰਤੀ ਨਹੀਂ ਹੁੰਦੀ ਫਿਰ ਉਹ ਹਥਿਆਰਾਂ ਨਾਲ ਲੈਸ ਹੁੰਦਾ ਤਿੰਨ ਪੜਾਅ ਨੇ ਹਿੰਸਾ ਦੇ ਕਸ਼ਮੀਰੀ ਆ ਜਿਹੜੇ ਕਸ਼ਮੀਰੀ ਕੀ ਜੀ ਤੁਸੀਂ ਗਾਂ ਦੇ ਮੱਝ ਦੇ ਬੱਚੇ ਨੂੰ ਕੁੱਤੇ ਨੂੰ ਤੁਸੀਂ ਸੰਗਲ ਪਾ ਕੇ ਰੱਖੀ ਰੱਖੋਗੇ ਹੈ ਜੀ ਉਹ ਵੀ ਪੰਜਾਬੀ 'ਚ ਕਹਿੰਦੇ ਆ ਵੀ ਕੁੱਤਾ ਜਿਹੜਾ ਜਦੋਂ ਉਹਨੂੰ ਤੰਗ ਕਰੋਗੇ ਉਹ ਵੀ ਕੌੜ ਹੋ ਜਾਂਦਾ ਉਹ ਵੀ ਭੌਂਕਣ ਲੱਗ ਜਾਂਦਾ ਇੱਥੇ ਤਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ ਇਸ ਕਰਕੇ ਹਿੰਸਾ ਦਾ ਵਿਚਾਰ ਤੁਹਾਡੇ ਮਨ ਦੇ ਵਿੱਚ ਪਹਿਲਾਂ ਆਇਆ ਕਿੱਥੋਂ ਵੀ ਕਸ਼ਮੀਰ ਇੱਕ ਆਜ਼ਾਦ ਦੇਸ਼ ਸੀ ਉਹਨਾਂ ਨੇ ਇੱਕ ਸਹਿਮਤੀ ਕੀਤੀ ਉਹ ਸਹਿਮਤੀ ਤੋੜੀ ਖੈਰ ਪੰਜਾਬੀ ਸਮਾਜ ਦੇ ਵਿੱਚ ਤਾਂ ਇਸ ਤਰ੍ਹਾਂ ਸਾਡਾ ਮਾਂ ਪਿਓ ਭਾਵੇਂ ਨਾ ਵੀ ਰਿਹਾ ਹੋਵੇ ਸਾਨੂੰ ਕੋਈ ਆ ਕੇ ਕਹਿ ਦੇ ਵੀ ਤੁਹਾਡੇ ਪਿਓ ਨੇ ਵਾਅਦਾ ਕੀਤਾ ਸੀ ਅਸੀਂ ਕੋਸ਼ਿਸ਼ ਕਰਦੇ ਹਾਂ ਮਰਦੇ ਦਮ ਤੱਕ ਵੀ ਉਹ ਵਾਅਦਾ ਪੁਗਾਈਏ ਇਹ ਪੰਜਾਬੀ ਆ ਜਿਹੜੇ ਇਹਨਾਂ ਦੀ ਮਤਲਬ ਇਹਨਾਂ ਦੇ ਸੁਭਾਅ ਦੇ ਵਿੱਚ ਆ ਆਪਣੇ ਆਪ ਦੇ ਵਿੱਚ ਜੇ ਕਸ਼ਮੀਰੀਆਂ ਨਾਲ ਸਾਥੋਂ ਵੱਡੇ ਵਡੇਰਿਆਂ ਨੇ ਕੋਈ ਵਾਅਦਾ ਕੀਤਾ ਸੀ ਜਿਹੜਾ ਕਿ ਸਾਨੂੰ ਪਤਾ ਹੈ ਕਾਗਜ਼ਾਂ ਦੇ ਵਿੱਚ ਦਰਜ ਆ ਲਿਖਤਾਂ ਹੈਗੀਆਂ ਉਹਨਾਂ ਦੀਆਂ ਤਾਂ ਉਹ ਵਾਅਦੇ ਨੂੰ ਤੋੜਨਾ ਆਪਣੇ ਆਪ ਦੇ ਵਿੱਚ ਇਹਨੂੰ ਪੰਜਾਬੀ 'ਚ ਕੀ ਕਹਿੰਦੇ ਆ ਉਹਦਾ ਸ਼ਬਦ ਤੁਸੀਂ ਆਪੇ ਲੱਭ ਲਿਓ ਉਹ ਭਾਰਤ ਸਰਕਾਰ ਨੇ ਤੋੜਿਆ ਜੀ ਦੂਜੀ ਗੱਲ ਇਹ ਬਈ ਇਹ ਕੈਜੂਅਲਟੀ ਨਹੀਂ ਹੈ ਤੁਸੀਂ 25 ਦਿਨਾਂ ਤੋਂ ਬੱਚਿਆਂ ਨੂੰ ਬੰਦਿਆਂ ਨੂੰ ਔਰਤਾਂ ਨੂੰ ਘਰਾਂ ਦੇ ਵਿੱਚ ਤਾੜਿਆ ਹੋਇਆ ਕੋਈ ਬਿਮਾਰ ਆ ਠਮਾਰ ਆ ਕੀ ਹੋ ਰਿਹਾ ਫਿਰ ਤੁਸੀਂ ਇੱਕ ਸਾਈਡ ਦੇ ਜਿਹੜੇ ਪ੍ਰੋਟੈਸਟ ਹੋ ਰਹੇ ਉਹ ਦਿਖਾ ਨਹੀਂ ਰਹੇ ਫਿਰ ਤੁਸੀਂ ਸਾਰੇ ਹਿੰਦੁਸਤਾਨ ਦੇ ਵਿੱਚੋਂ ਇੱਕ ਧਰਮ ਦੀਆਂ ਵੋਟਾਂ ਲੈਣ ਦੇ ਲਈ ਆਉਂਦੇ ਪੰਜ ਸੂਬਿਆਂ 'ਚ ਚੋਣਾਂ ਹੋਣੀਆਂ ਤੁਸੀਂ ਇੱਕ ਧਰਮ ਵਾਲਿਆਂ ਨੂੰ ਕੁੱਟ ਰਹੇ ਹੋ ਮਾਰ ਰਹੇ ਹੋ ਉਹਦੇ ਨਾਲ ਫਰਕ ਕੋਈ ਨਹੀਂ ਪੈਣਾ ਫਿਰ ਲੋਕਾਂ ਨੂੰ ਝੂਠ ਬੋਲ ਰਹੇ ਹੋ ਕਹਿੰਦੇ ਜੇ ਇੱਥੇ ਤਰੱਕੀ ਨਹੀਂ ਹੁੰਦੀ ਬਾਕੀ ਦੇਸ਼ ਜਿੰਨੀ ਅਸੀਂ ਤਰੱਕੀ ਕਰਾ ਦਿਆਂਗੇ ਹੁਣ ਬਾਕੀ ਦੇਸ਼ ਦੀ ਤਰੱਕੀ ਦਾ ਪੈਮਾਨਾ ਕੀ ਹੈ ਉਹ ਸ਼ਿਵਿੰਦਰ ਬਹੁਤ ਵਾਰੀ ਦੱਸ ਕੇ ਗਏ ਨੇ ਤੁਹਾਡੇ ਨਾਲ ਵੀ ਕਈ ਵਾਰੀ ਗੱਲ ਕੀਤੀ ਤੁਸੀਂ ਵੀ ਉੱਥੋਂ ਆਏ ਹਾਂ ਜੇ ਪਹਿਲਾਂ ਇੰਨੀ ਤਰੱਕੀ ਹੋਈ ਹੁੰਦੀ ਅਤੇ ਮੈਂ ਤਾਂ ਹੁਣੇ ਹੀ ਰੋਕਟ ਫੜਨਾ ਸੀ ਜੀ ਰੇਡੀਓ ਵਿਚਾਲੇ ਛੱਡ ਕੇ ਮੈਂ ਉੱਥੇ ਚਲਿਆ ਜਾਣਾ ਸੀ ਜਿਹੜੀ ਧਰਤੀ 'ਤੇ ਮੇਰਾ ਜਨਮ ਹੋਇਆ ਜਿਹੜੀ ਧਰਤੀ 'ਤੇ ਮੇਰੇ ਮਾਂ ਪਿਓ ਰਹੇ ਨੇ ਮੈਂ ਜ਼ਰੂਰ ਉੱਥੇ ਚਲਿਆ ਜਾਣਾ ਸੀ ਅਸੀਂ ਇਸ ਕਰਕੇ ਇੱਥੇ ਆਏ ਹਾਂ ਕਿਉਂਕਿ ਇੱਥੇ ਹਾਲਾਤ ਵਧੀਆ ਨੇ ਇੱਥੇ ਸਿਸਟਮ ਵਧੀਆ ਅਸੀਂ ਉਹ ਸਾਰਾ ਕੁਝ ਛੱਡ ਕੇ ਆਏ ਹਾਂ ਜੀ ਕਾਸ਼ ਉਹ ਚੰਗਾ ਹੋਵੇ ਅਤੇ ਅਸੀਂ ਸਾਰਾ ਕੁਝ ਇੱਥੋਂ ਛੱਡ ਕੇ ਚਲੇ ਜਾਈਏ ਉਹਨਾਂ ਲੋਕਾਂ ਨੂੰ ਪੁੱਛੇ ਜਿਹੜੇ ਉੱਥੇ ਦੇ ਗੁਣ ਗਾਉਂਦੇ ਨੇ ਖੈਰ ਇੱਕ ਹੋਰ ਕਾਲ ਲੈ ਲਈਏ ਜੀ ਨਿੱਘਾ ਸਵਾਗਤ ਵੀਰ ਜੀ ਤੁਹਾਡਾ
ਬਰਾੜ ਸਾਹਿਬ ਇੱਕ ਨਾ ਚਲੋ ਅੱਜ ਕੱਲ੍ਹ ਬਹੁਤੇ ਦਾ ਵਿਰੋਧੀ ਏਦਾਂ ਹੀ ਨੇ ਮੈਂ ਗੁਰਮੇਲ ਸਿੰਘ ਧੀਰ ਬੋਲਦਾ ਜੀ
ਹਾਂਜੀ ਹਾਂਜੀ
ਤੇ ਗੱਲ ਇਹ ਆ ਵੀ ਇੱਕ ਟਿਮਟਮਾਉਣ ਦੇ ਸਿਤਾਰੇ ਵੀ ਹੁੰਦੇ ਨੇ ਹੈਗੇ ਨੇ ਜਿਨ੍ਹਾਂ ਵਿੱਚੋਂ ਇੱਕ ਤੁਸੀਂ ਹੋ
ਤੁਸੀਂ ਮੇਰੀ ਤਾਰੀਫ ਨਾ ਜੀ ਕਰਿਆ ਕਰੋ ਧੰਨਵਾਦ ਤੁਹਾਡਾ
ਨਹੀਂ ਨਹੀਂ ਮੈਂ ਤੁਹਾਨੂੰ ਦੱਸਾਂ ਹੋਰ ਵੀ ਹੈਗੇ ਨੇ ਜਿਹੜੇ ਡਟ ਕੇ ਆਵਾਜ਼ ਉਠਾਉਂਦੇ ਨੇ ਪਰ ਜਿਹੜੇ ਬੰਦਿਆਂ ਨੂੰ ਬੁਰਕੀ ਪੈਂਦੀ ਆ ਉਹਨਾਂ ਦੀ ਚਾਹੇ ਜ਼ਮੀਰ ਵੀ ਉਹਨਾਂ ਨੂੰ ਫਟਕਾਰ ਦਿੰਦੀ ਹੋਵੇ ਉਹਨਾਂ ਨੇ ਫਿਰ ਵੀ ਬੁਰਕੀ ਖਾਣੀ ਖਾਣੀ ਆ ਚਾਹੇ ਉਹਨਾਂ ਨੂੰ ਬਾਅਦ ਦੇ ਵਿੱਚ ਉਲਟੀ ਵੀ ਆ ਜਾਵੇ ਹੁਣ ਇਹ ਇਸ ਤਰ੍ਹਾਂ ਦੇ ਲੋਕਾਂ ਦਾ ਕੀ ਕਰ ਸਕਦੇ ਹੋ ਤੁਸੀਂ ਮੇਰੀ ਤਾਂ ਕਈ ਵਾਰੀ ਆਮੋ ਸਾਹਮਣੇ ਵੀ ਇਹਨਾਂ ਲੋਕਾਂ ਨਾਲ ਤੂੰ ਤੂੰ ਮੈਂ ਵੀ ਹੋਈ ਆ ਮੈਂ ਸੱਚੀ ਗੱਲ ਦੱਸਾਂ
ਧੰਨਵਾਦ ਜੀ ਮਿਹਰਬਾਨੀ
ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹੁਣ ਤਾਂ ਨਹੀਂ ਕਿਸੇ ਦਿਨ ਗੱਲ ਕਰਿਓ ਜਿਹੜੀਆਂ ਜਿਹੜੀ ਐਮਾਜ਼ੋਨ ਬ੍ਰਾਜ਼ੀਲ ਦੇ ਵਿੱਚ ਅੱਗ ਲੱਗੀ ਹੋਈ ਆ ਉਸਨੇ ਦੇਖੋ ਉਹ ਵੈਦਰ ਸਾਰੀ ਦੁਨੀਆਂ ਤੇ ਅਸਰ ਕਰਦਾ ਹਾਂਜੀ 25% ਸਾਰੀ ਦੁਨੀਆਂ ਦੇ ਉੱਤੇ ਉਹਦਾ ਅਸਰ ਪੈਂਦਾ ਮੌਸਮ ਬਦਲ ਰਹੇ ਦੇਖੋ ਤੁਸੀਂ ਕੀ ਕੁਛ ਹੋ ਰਿਹਾ ਉਹਦੇ ਬਾਰੇ ਵੀ ਜ਼ਰੂਰ ਗੱਲ ਕਰਿਓ
ਬਿਲਕੁਲ ਜੀ ਮਿਹਰਬਾਨੀ ਧੰਨਵਾਦ ਉੱਥੇ ਜੀ ਉੱਥੋਂ ਦੀਆਂ ਔਰਤਾਂ ਜਿਹੜੀਆਂ ਆਦੀਵਾਸੀ ਔਰਤਾਂ ਜਿਹੜੀਆਂ ਸਾਊਥ ਅਮਰੀਕਾ ਦੀਆਂ ਉਹ ਵਾਰ ਵਾਰ ਪ੍ਰੋਟੈਸਟ ਕਰਦੀਆਂ ਕਦੇ ਦੇਖਿਓ ਉਹਨਾਂ ਦੇ ਜਜ਼ਬਾਤ ਦੇਖਿਓ ਕਦੇ ਉਹਨਾਂ ਦੀਆਂ ਗੱਲਾਂ ਸੁਣਿਓ ਤੁਸੀਂ ਵੀਡੀਓਜ਼ ਦੇ ਵਿੱਚ ਉਹ ਆਮ ਮੀਡੀਆ ਜਿਹੜਾ ਉਹ ਦਿਖਾਉਂਦਾ ਨਹੀਂ ਖੈਰ ਦੋਸਤੋ ਤੁਸੀਂ ਹੋਲਡ ਕਰਕੇ ਰੱਖਿਓ ਕੁਝ ਮਿੰਟ ਆਪਾਂ ਕੈਨੀ ਤਾਲੀ ਵਾਲ ਜੀ ਨੂੰ ਦੇ ਦਈਏ 905-812-2800 ਇਹਨਾਂ ਦਾ ਨੰਬਰ ਆ ਜੀ ਅਤੇ ਮੋਰਗੇਜ ਅਲਾਇੰਸ ਨਾਲ ਪਿਛਲੇ 17 ਸਾਲਾਂ ਤੋਂ ਕੰਮ ਕਰਦੇ ਨੇ ਜੀ ਤੁਹਾਨੂੰ ਜੇ ਅਜੇ ਨਹੀਂ ਵੀ ਲੋਡ ਹੋ ਸਕਦਾ ਸਾਲ 2 ਸਾਲ ਤੱਕ ਤੁਹਾਨੂੰ ਇਹਨਾਂ ਦੀ ਜ਼ਰੂਰਤ ਪੈਣੀ ਹੈ ਜੀ ਕਿਉਂਕਿ ਮੋਰਗੇਜ ਹਰ ਇੱਕ ਦੀ ਰੀਨਿਊ ਹੁੰਦੀ ਹੈ ਪ੍ਰੋਪਰਟੀ ਆਪਾਂ ਪੁਰਾਣਾ ਘਰ ਵੇਚਦੇ ਹਾਂ ਨਵਾਂ ਆਪਾਂ ਲੈ ਲੈਂਦੇ ਹਾਂ 5-7 ਸਾਲਾਂ ਬਾਅਦ ਜਾਂ ਆਪਾਂ ਕਈ ਵਾਰੀ ਇਨਵੈਸਟਮੈਂਟ ਪ੍ਰੋਪਰਟੀਜ਼ ਲੈ ਲੈਂਦੇ ਹਾਂ ਇਹਨਾਂ ਦੀ ਜ਼ਰੂਰਤ ਤੁਹਾਨੂੰ ਪੈਣੀ ਹੈ ਇਹਨਾਂ ਦੀਆਂ ਗੱਲਾਂ ਸੁਣ ਲਿਓ ਤੁਸੀਂ 5-4 ਮਿੰਟ ਪਹਿਲਾਂ ਤਾਂ ਅੱਜ ਦੇ ਬੈਸਟ ਰੇਟਸ ਦੱਸੋ ਜੀ ਧਾਲੀਵਾਲ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ
ਥੈਂਕ ਯੂ ਜੀ, ਥੈਂਕ ਯੂ। ਅੱਜ ਦੇ ਰੇਟਸ ਵਿੱਚ ਜਿਹੜਾ 5 ਸਾਲ ਦਾ ਫਿਕਸ ਰੇਟ ਹੈ ਦੈਟਸ ਸਟਾਰਟ ਫਰੋਮ 2.79 ਔਰ ਇਹਦੇ ਨਾਲ ਜਿਹੜਾ 5 ਸਾਲ ਦਾ ਵੇਰੀਏਬਲ ਰੇਟ ਹੈ ਦੈਟਸ ਫਰੋਮ 2.95 ਔਰ ਇਹਦੇ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੈਟ ਇਜ਼ 4.45 to 4.95 ਔਰ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਚਰਨਜੀਤ ਜੀ ਉਹਨਾਂ ਵਾਸਤੇ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਸਟਿਲ ਅਵੇਲੇਬਲ ਦ ਰੇਟ ਇਜ਼ 5.99 to 11.99% ਔਰ ਜਿਵੇਂ ਮੈਂ ਦੱਸਿਆ ਕਿ ਇਹਦੇ ਵਿੱਚ ਜਿਹੜੇ ਸੈਲਫ ਇੰਪਲਾਈਡ ਇੰਡੀਵਿਜੁਅਲ ਨੇ ਉਹ ਵੀ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਲਈ ਕੁਆਲੀਫਾਈ ਕਰ ਸਕਦੇ ਨੇ ਬਟ ਜਿਵੇਂ ਜਿਹੜੇ ਲੋਕਾਂ ਦੇ ਆਪਦੇ ਬਿਜ਼ਨਸ ਹੁੰਦੇ ਨੇ ਉਹਨਾਂ ਦੀ ਇਨਕਮ ਜ਼ਿਆਦਾ ਹੁੰਦੀ ਆ ਬਟ ਨੋਟਸ ਅਸੈਸਮੈਂਟ ਦੇ ਉੱਤੇ ਉਹਨਾਂ ਦੀ ਘੱਟ ਜਿਹੜੀ ਜਿਹੜੀ ਇਨਕਮ ਰਹਿ ਜਾਂਦੀ ਆ ਤਾਂ ਉਹਦੇ ਵਿੱਚ ਜਿਹੜਾ ਸਾਨੂੰ ਨੋਟਸ ਆਫ ਅਸੈਸਮੈਂਟ ਦੀ ਲੋੜ ਨਹੀਂ ਪੈਂਦੀ ਜਿਵੇਂ ਅਸੀਂ 1.5 ਕੁ ਵੀਕ ਪਹਿਲਾਂ 135,000 ਦੀ ਜਿਹੜੀ ਲਾਈਨ ਆਫ ਕ੍ਰੈਡਿਟ ਉਹ ਬਣਵਾਈ ਹੈ ਕਿਸੇ ਦੀ ਉਹਦੇ ਕੋਲ ਇੱਕ ਰੈਸਟੋਰੈਂਟ ਆ ਪਹਿਲਾਂ ਉਹਨੇ ਇੱਕ ਹੋਰ ਰੈਸਟੋਰੈਂਟ ਬਾਏ ਕਰਨਾ ਸੀ ਉਹਨੂੰ ਪੈਸੇ ਦੀ ਲੋੜ ਸੀਗੀ ਅਤੇ ਉਹਦੀ ਅਸੀਂ ਜਿਹੜੀ ਆ 1,35,000 ਦੀ ਲਾਈਨ ਆਫ ਕ੍ਰੈਡਿਟ ਬਣਵਾ ਕੇ ਦਿੱਤੀ ਆ ਔਰ ਉਹਦੇ ਸਾਨੂੰ ਕਿਸੇ ਨੋਟਸ ਆਫ ਅਸੈਸਮੈਂਟ ਦੀ ਲੋੜ ਨਹੀਂ ਪਈ ਤੋ ਇਹ ਜਿਹੜੀ ਆ ਲਾਈਨ ਆਫ ਕ੍ਰੈਡਿਟ ਇਸ ਬੈਸਟ ਟੂਲ ਕਿ ਜਿਹੜੇ ਈਵਨ ਉਹਦਾ ਜਿਹੜਾ ਕ੍ਰੈਡਿਟ ਆ ਉਹ ਵੀ ਇੰਨਾ ਖਾਸ ਵਧੀਆ ਨਹੀਂ ਸੀਗਾ ਬਟ ਫਿਰ ਵੀ ਵੀ ਗਾਟ ਮਾ ਲਾਈਨ ਆਫ ਕ੍ਰੈਡਿਟ ਅਪਰੂਵਡ।
ਇਹ ਜਿਹੜੀ ਲਾਈਨ ਆਫ ਕ੍ਰੈਡਿਟ ਆ ਇਹਦੇ ਨਾਲ ਆਪਾਂ ਜਿਹੜੀ ਸੈਕਿੰਡ ਮੋਰਗੇਜ ਲਈ ਹੁੰਦੀ ਆ ਜੇ ਕਿਸੇ ਨੇ ਲਈ ਹੋਵੇ ਉਹ ਪੇ ਆਫ ਕਰ ਸਕਦੇ ਆ ਜੀ?
ਡੈਫੀਨੇਟਲੀ, ਬਟ ਇਹਦੇ ਵਿੱਚ ਕੁਛ ਕੰਡੀਸ਼ਨਸ ਹੁੰਦੀਆਂ ਨੇ ਕਿ ਤੁਸੀਂ ਕੀ ਚੀਜ਼ਾਂ ਪੇ ਕਰ ਸਕਦੇ ਹੋ ਇਸ ਦੇ ਨਾਲ। ਤੁਸੀਂ ਇਹਦੇ ਨਾਲ ਤੁਹਾਡੀ ਕੋਈ ਮੋਰਗੇਜ ਜਿਹੜੀ ਹੈਗੀ ਆ ਤੁਹਾਡੀ ਫਸਟ ਮੋਰਗੇਜ ਨੂੰ ਛੱਡ ਕੇ, ਅਗਰ ਫਸਟ ਮੋਰਗੇਜ ਬਿਹਾਈਂਡ ਆ ਫਿਰ ਤੁਹਾਨੂੰ ਲਾਈਨ ਆਫ ਕ੍ਰੈਡਿਟ ਨਹੀਂ ਮਿਲਣੀ, ਫਿਰ ਤੁਹਾਨੂੰ ਸਿਰਫ ਲਾਈਨ ਆਫ ਕ੍ਰੈਡਿਟ ਪ੍ਰਾਈਵੇਟ ਜਿਹੜੀ ਆ ਸੈਕਿੰਡ ਮੋਰਗੇਜ ਹੀ ਮਿਲ ਸਕਦੀ ਆ, ਤੋ ਇਹਨੂੰ ਲਾਈਨ ਆਫ ਕ੍ਰੈਡਿਟ ਨੂੰ ਭੁੱਲ ਜਾਓ। ਫਿਰ ਆ ਜਾਂਦਾ ਕਿ ਤੁਹਾਡਾ ਜਿਹੜਾ ਪ੍ਰੋਪਰਟੀ ਟੈਕਸ ਬਿਹਾਈਂਡ ਆ, ਕੋਈ CRA ਬਿਹਾਈਂਡ ਆ, ਤੋ ਤੁਸੀਂ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਕੋਈ ਫੰਡਸ ਦੀ ਲੋੜ ਆ, ਜਾਂ ਕੋਈ ਘਰ ਦੇ ਉੱਤੇ ਲੀਨ ਪਈ ਹੋਈ ਆ ਉਹ ਪੇ ਕਰਨੀ ਆ, ਜੱਜਮੈਂਟ ਵੀ ਤੁਹਾਡੇ ਘਰ ਦਾ ਤੁਹਾਡੇ ਨਾਂ ਦੇ ਉੱਤੇ ਪਈ ਹੋਈ ਹੈਗੀ ਆ ਅਤੇ ਉਹ ਤੁਸੀਂ ਪੇ ਕਰਨੀ ਹੈਗੀ ਆ, ਉਹ ਤੁਸੀਂ ਪੇ ਕਰ ਸਕਦੇ ਹੋ। ਸੈਕਿੰਡ ਮੋਰਗੇਜ ਵੀ ਪੇ ਕਰ ਸਕਦੇ ਹੋ ਬਟ ਜਿਹੜੀ ਮੈਂ ਕੰਡੀਸ਼ਨ ਦੱਸੀ ਸੀ ਸੈਕਿੰਡ ਮੋਰਗੇਜ ਜਿਹੜੀ ਆ ਉਹ ਤੁਹਾਡੀ ਪਿਛਲੇ 6 ਮਹੀਨਿਆਂ ਤੋਂ ਉਹਦੀ ਜਿਹੜੀ ਪੇਮੈਂਟ ਆ ਉਹ ਅਪ ਟੂ ਡੇਟ ਹੋਣੀ ਚਾਹੀਦੀ ਆ, ਤੋ ਜੇ ਤੁਹਾਡੀ ਪੇਮੈਂਟ ਅਪ ਟੂ ਡੇਟ ਨਹੀਂ ਹੈਗੀ ਫਿਰ ਵੀ ਇਹ ਜਿਹੜੀ ਲਾਈਨ ਆਫ ਕ੍ਰੈਡਿਟ ਤੁਹਾਨੂੰ ਨਹੀਂ ਮਿਲ ਸਕਦੀ। ਅਗਰ ਤੁਹਾਡੀ ਫਸਟ ਮੋਰਗੇਜ ਦੀ ਪੇਮੈਂਟ ਆ ਚਰਨਜੀਤ ਜੀ ਉਹ ਵੀ ਅਪ ਟੂ ਡੇਟ ਨਹੀਂ ਹੈਗੀ, ਅਗਰ ਉਹ ਵੀ ਤੁਹਾਡੀ ਦੋ ਪੇਮੈਂਟਾਂ ਜਿਹੜੀਆਂ ਦੇਣ ਵਾਲੀਆਂ ਨੇ ਤੋ ਫਿਰ ਵੀ ਥੋੜ੍ਹੀ ਜਿਹੜੀ ਆ ਇਹ ਸਿਕਿਓਰ ਲਾਈਨ ਆਫ ਕ੍ਰੈਡਿਟ ਅਪਰੂਵ ਨਹੀਂ ਹੋ ਸਕਦੀ। ਤੋ ਜਿਵੇਂ ਹੁਣ ਅਸੀਂ ਜਿਹਦੀ ਆਹ 135 ਦੀ ਕਰ ਰਹੇ ਹਾਂ ਅਤੇ ਉਹਦੇ ਕੋਲ ਸੈਕਿੰਡ ਮੋਰਗੇਜ ਵੀ ਚੱਕੀ ਸੀਗੀ, ਤੋ ਉਹਦੀ ਸੈਕਿੰਡ ਮੋਰਗੇਜ ਵਿੱਚੋਂ ਇਹਦੇ ਪੇ ਹੋ ਜਾਣੀ ਹੈ ਕੁਛ ਮੇਰੇ ਖਿਆਲ 35-40,000 ਡਾਲਰ ਦੀ, ਅਤੇ ਉਹਦੇ ਨਾਲ ਉਹਦਾ ਵੀ ਉਹਨਾਂ ਨੇ ਇਹੀ ਮੰਗਿਆ ਕਿ ਸਾਨੂੰ ਦਿਖਾਓ ਜੀ ਪਿਛਲੇ 6 ਮਹੀਨਿਆਂ ਦੀ ਬਿਜ਼ਨਸ ਬੈਂਕ ਅਕਾਊਂਟ ਸਟੇਟਮੈਂਟਸ ਜਿੱਥੋਂ ਪਤਾ ਲੱਗੇ ਕਿ ਉਹਨਾਂ ਦੀ ਜਿਹੜੀ ਫਸਟ ਸੈਕਿੰਡ ਮੋਰਗੇਜ ਪੇਮੈਂਟ ਆ ਉਹ ਪ੍ਰੋਪਰ ਜਾ ਰਹੀ ਹੈ।
ਦੋਸਤੋ ਨੰਬਰ ਇਹਨਾਂ ਦਾ 905-812-2800 ਆ, 808 ਬ੍ਰਿਟੇਨੀਆ ਰੋਡ ਵੈਸਟ ਸੂਈਟ 206, ਇਹ ਜੀ ਮੇਵਿਸ ਅਤੇ ਬ੍ਰਿਟੇਨੀਆ ਦੇ ਇੰਟਰਸੈਕਸ਼ਨ 'ਤੇ ਪੈਂਦਾ, ਤੁਸੀਂ ਇਹਨਾਂ ਨੂੰ ਕਾਲ ਕਰ ਲਿਓ। ਲਾਈਨ ਆਫ ਕ੍ਰੈਡਿਟ ਲੈਣੀ ਆ, ਮੋਰਗੇਜ ਤੁਸੀਂ ਰੀਨਿਊ ਕਰਵਾਉਣੀ ਆ, ਨਵਾਂ ਘਰ ਲਿਆ ਨਵੀਂ ਮੋਰਗੇਜ ਲੈਣੀ ਆ, ਇਹ ਜਦੋਂ ਮੋਰਗੇਜ ਦਿੰਦੇ ਆ ਜੀ ਮੋਰਗੇਜ ਪੇਮੈਂਟ ਦੇ ਨਾਲ ਬੈਂਕ ਵਾਲੇ ਕਹਿੰਦੇ ਜੀ ਅਸੀਂ ਪ੍ਰੋਪਰਟੀ ਟੈਕਸ ਦੀ ਵੀ ਇੰਸਟਾਲਮੈਂਟ ਬਣਾ ਕੇ ਦੇ ਦੇਣੀ ਆ, ਇਹ ਕਿਉਂ ਕਰਦੇ ਆ ਜੀ?
ਇਹਦੇ ਵਿੱਚ ਕੀ ਹੁੰਦਾ ਕਿ ਡਿਪੈਂਡ ਕਰਦਾ, ਕਈ ਬੈਂਕਸ ਜਿਹੜੇ ਨੇ ਉਹ ਤੁਹਾਡੇ ਕੋਲੋਂ ਪ੍ਰੋਪਰਟੀ ਟੈਕਸ ਨਾਲ ਕੁਲੈਕਟ ਕਰਦੇ ਨੇ ਪੇਮੈਂਟ ਦੇ, ਕੁਛ ਜਿਹੜੇ ਬੈਂਕਸ ਨੇ ਜਾਂ ਲੈਂਡਰਸ ਨੇ ਉਹ ਨਹੀਂ ਕਰਦੇ, ਉਹ ਕਹਿੰਦੇ ਤੁਸੀਂ ਆਪਦਾ ਆਪ ਰਿਸਪੋਂਸੀਬਲ ਹੋ ਪ੍ਰੋਪਰਟੀ ਟੈਕਸ ਆਪਦਾ ਆਪ ਪੇ ਕਰੋ।
ਹਾਂਜੀ,
ਪਰ ਡਿਪੈਂਡ ਕਰਦਾ ਤੁਹਾਡੀ ਜਿਹੜੀ ਡਾਊਨ ਪੇਮੈਂਟ ਕਿੰਨੀ ਦਿੱਤੀ ਹੋਈ ਆ, ਅਗਰ ਤੁਹਾਡੀ 20% ਤੋਂ ਘੱਟ ਡਾਊਨ ਪੇਮੈਂਟ ਦਿੱਤੀ ਆ ਦਾ ਮੋਰਗੇਜ ਇਜ਼ ਇੰਸ਼ੋਰਡ ਥਰੂ CMSE ਔਰ ਜੈਨਵਰਥ ਔਰ ਕੈਨੇਡਾ ਗਰੰਟੀ, ਸੋ ਦੈਨ ਦਾ ਲੈਂਡਰ ਹੈਜ਼ ਦਾ ਲੈਂਡਰ ਕੈਨ ਮੈਂਡੇਟਰੀ ਟੂ ਕੁਲੈਕਟ ਦਾ ਪ੍ਰੋਪਰਟੀ ਟੈਕਸਿਸ, ਸੋ ਉਹ ਫਿਰ ਮੈਂਡੇਟਰੀ ਬਣ ਜਾਂਦਾ ਹੈਗਾ। ਤੋ ਅਗਰ ਤੁਹਾਡੀ 20% ਤੋਂ ਜ਼ਿਆਦਾ ਦਿੱਤੀ ਹੁੰਦੀ ਹੈ ਜਾਂ 20% ਹੁੰਦੀ ਆ, ਫਿਰ ਕੁਛ ਲੈਂਡਰ ਨੇ ਉਹ ਤੁਹਾਨੂੰ ਕਹਿੰਦੇ ਯੈਸ ਯੂ ਕੈਨ ਡੂ ਯਰ ਓਨ ਪ੍ਰੋਪਰਟੀ ਟੈਕਸਿਸ, ਅਤੇ ਕੁਛ ਜਿਹੜੇ ਲੈਂਡਰ ਨੇ ਚਾਹੇ ਤੁਸੀਂ 20% ਵੀ ਡਾਊਨ ਦਿਓ 30% ਵੀ ਡਾਊਨ ਦਿਓ ਸਟਿਲ ਉਹ ਕੁਲੈਕਟ ਤੁਹਾਡੇ ਕੋਲੋਂ ਪ੍ਰੋਪਰਟੀ ਟੈਕਸ ਕਰਦੇ ਨੇ, ਔਰ ਇਹ ਮੇਰੇ ਖਿਆਲ ਮੁਤਾਬਕ ਚੰਗਾ ਵੀ ਰਹਿੰਦਾ ਅਗਰ ਬੈਂਕ ਤੁਹਾਡੇ ਕੋਲੋਂ ਪ੍ਰੋਪਰਟੀ ਟੈਕਸ ਆਪਣੇ ਆਪ ਕੁਲੈਕਟ ਕਰੀ ਜਾਂਦਾ।
ਬਿਲਕੁਲ,
ਤਾਂ ਕਈਆਂ ਦੇ ਕੋਲੇ ਕੀ ਹੁੰਦਾ ਕਿ ਜਦੋਂ ਤੁਹਾਡੇ ਕੋਲੇ ਤੁਹਾਨੂੰ ਬੈਂਕ ਖੁੱਲ੍ਹਾ ਛੱਡ ਦਿੰਦਾ ਵੀ ਤੁਸੀਂ ਆਪਣੇ ਆਪ ਦਿਓ, ਕਈ ਵਾਰੀ ਸਿਚੁਏਸ਼ਨ ਇਸ ਤਰ੍ਹਾਂ ਦੀ ਆ ਜਾਂਦੀ ਹੈ ਲੋਕਾਂ ਤੋਂ, ਕਈਆਂ ਤੋਂ ਦਿੱਤੇ ਨਹੀਂ ਜਾਂਦੇ ਪ੍ਰੋਪਰਟੀ ਟੈਕਸ ਨਾਲ, ਜਾਂ ਤਾਂ ਉਹ ਸਿਟੀ ਨੂੰ ਵੀ ਉਸ ਹਿਸਾਬ ਨਾਲ ਹਰ ਮਹੀਨੇ ਦੇਈ ਜਾਣ, ਠੀਕ ਹੈ, ਪ੍ਰੀ ਆਥੋਰਾਈਜ਼ਡ ਵੇਦ ਨਾਲ, ਬਟ ਕਈਆਂ ਕੋਲ ਨਹੀਂ ਦਿੱਤੇ ਜਾਂਦੇ। ਸੋ ਉਦੋਂ ਫਿਰ ਜਦੋਂ ਲਾਈਨ ਜਦੋਂ ਇਹ ਇਕੱਠੇ ਹੋ ਜਾਂਦੇ ਨੇ ਪ੍ਰੋਪਰਟੀ ਟੈਕਸ, ਉਹ ਫਿਰ ਤੰਗ ਕਰਦੇ ਨੇ। ਜਿਵੇਂ ਪਹਿਲਾਂ ਕਿਹਾ ਕਿ ਸਿਟੀ ਤੁਹਾਨੂੰ ਲੀਨ ਵੀ ਰਜਿਸਟਰ ਕਰ ਸਕਦਾ, ਜਿਵੇਂ ਹੁਣ ਅਸੀਂ ਕਿਸੇ ਦੀ ਮੇਰੇ ਕੋਲ ਕਲਾਇੰਟ ਆਏ ਸੀਗੇ, ਉਹਨਾਂ ਦੀ ਮੋਰਗੇਜ ਕਰਨੀ ਅਸੀਂ ਰੀਫਾਈਨੈਂਸ, ਉਹਦਾ $17,000 ਸਿਟੀ ਆਫ ਬਰੈਂਪਟਨ ਦਾ ਇਕੱਠਾ ਹੋਇਆ ਪਿਆ ਦੇਣ ਵਾਲਾ, ਠੀਕ ਹੈ। ਸੋ ਉਹ ਹੁਣ ਰੀਫਾਈਨੈਂਸ ਦੇ ਵਿੱਚੋਂ ਅਸੀਂ ਪੇ ਕਰਨਾ।
ਬਿਲਕੁਲ,
ਯਾ। ਸੋ ਇਸ ਕਰਕੇ ਇਹ ਬੈਟਰ ਵੀ ਆ ਕਿ ਜਿਹੜਾ ਬੈਂਕ ਆ ਤੁਹਾਡੇ ਕੋਲ ਪ੍ਰੋਪਰਟੀ ਟੈਕਸ ਕਲੈਕਟ ਕਰ ਲਵੇ।
ਜਿਹੜੇ ਫਾਰਮ ਲੈਂਡ ਹੁੰਦੀ ਹੈ ਜਿਹੜੀ, ਉਹਦੀ ਮੋਰਗੇਜ ਆ ਜਿਹੜੀ, ਉਹ ਕਿਵੇਂ ਕਰਦੀ ਹੈ ਬੈਂਕ?
ਜਿਹੜਾ ਫਾਰਮ ਲੈਂਡ ਆ ਜਾਂਦਾ ਉਹਦੇ ਵਿੱਚ ਜਿਹੜਾ ਬੈਂਕ ਆ ਉਹ ਥੋੜ੍ਹਾ ਜਿਹਾ ਮੋਰ ਕੌਸ਼ੀਅਸ ਹੋ ਜਾਂਦਾ। ਕਿਉਂ? ਕਿਉਂਕਿ ਜਿਹੜਾ ਫਾਰਮ ਆ ਉਹ ਕਿੱਥੇ ਆ ਪਹਿਲੀ ਤਾਂ ਗੱਲ, ਕਿਸੇ ਛੋਟੇ ਜਿਹੇ ਪਿੰਡ ਦੇ ਵਿੱਚ ਆ ਜਾਂ ਛੋਟੇ ਜਿਹੇ ਕਸਬੇ ਦੇ ਵਿੱਚ ਆ ਜਾਂ ਕਿਸੇ ਜੀ ਟੀ ਏ ਦੇ ਬਿਲਕੁਲ ਕਿੰਨੀ ਕੁ ਰੇਂਜ ਦੇ ਵਿੱਚ ਆ, ਅਤੇ ਇਹ ਦੋ ਡਿਫਰੈਂਟ ਜਿਹੜੇ ਐਂਗਲ ਤੋਂ ਜਿਹੜਾ ਬੈਂਕ ਆ ਉਹ ਦੇਖਦਾ ਹੈਗਾ। ਫਿਰ ਆ ਜਾਂਦਾ ਕਿ ਫਾਰਮ ਦੇ ਵਿੱਚ ਇਹ ਹੋਬੀ ਫਾਰਮ ਆ ਕਿ ਇਹ ਜਿਹੜਾ ਐਗਰੀਕਲਚਰ ਫਾਰਮ ਆ। ਹੁਣ ਕਈ ਵਾਰੀ ਆ ਜਾਂਦਾ ਜੀ ਹੋਬੀ ਫਾਰਮ ਤਾਂ ਉਹ ਹੁੰਦਾ ਜਿਹਦੇ ਵਿੱਚ ਘਾਹ ਪਿਆ ਹੁੰਦਾ, ਘਾਹ ਵਗੈਰਾ ਹੁੰਦਾ ਅਤੇ ਤੁਹਾਡਾ ਘਰ ਵਗੈਰਾ ਨਾਲ ਹੁੰਦਾ ਹੈਗਾ, ਉਹ ਜਿਹੜਾ ਉਹਦੇ ਵਾਸਤੇ ਜਿਹੜਾ ਬੈਂਕ ਦਾ ਨਜ਼ਰੀਆ ਡਿਫਰੈਂਟ ਆ। ਅਤੇ ਇੱਕ ਹੁੰਦਾ ਤੁਹਾਡਾ ਫਾਰਮ ਹੈਗਾ ਅਤੇ ਉਹਦੇ ਵਿੱਚ ਘਰ ਵੀ ਬਣਿਆ ਹੋਇਆ ਅਤੇ ਪਿੱਛੇ ਮੱਕੀ ਬੀਜੀ ਹੋਈ ਆ, ਜੋ ਵੀ ਕੁਛ ਫਸਲ ਬੀਜੀ ਹੋਈ ਆ, ਉਹਦੇ ਵਾਸਤੇ ਜਿਹੜੀਆਂ ਗਾਈਡਲਾਈਨਸ ਨੇ ਔਰ ਕ੍ਰਾਈਟੇਰੀਆ ਹੈਗਾ ਉਹ ਟੋਟਲੀ ਡਿਫਰੈਂਟ ਆ ਜਾਂਦਾ ਹੈਗਾ, ਅਤੇ ਉਹ ਫਾਰਮਿੰਗ ਜਿਹੜਾ ਐਗਰੀਕਲਚਰ ਲੈਂਡਿੰਗ 'ਚ ਆ ਜਾਂਦਾ। ਸੋ ਜਿਹੜਾ ਬੈਂਕ ਆ ਅਗਰ ਤਾਂ ਇਹ ਫਾਰਮ ਲੈਂਡ ਜਿਹੜੀ ਹੈਗੀ ਹੋਬੀ ਫਾਰਮ ਆ ਉਹਦੇ ਵਾਸਤੇ ਜਿਹੜੇ ਕੁਛ ਬੈਂਕ ਨੇ ਦੇ ਆਰ ਓਕੇ, ਦੇ ਆਰ ਰੈਗੂਲਰ, ਬਟ ਜਿਹੜੇ ਅਗਰ ਬੈਂਕ ਨਹੀਂ ਦਿੰਦਾ ਹੈਗਾ ਮੋਰਗੇਜ, ਫਿਰ ਜਿਹੜੇ ਕੁਛ ਬੀ ਲੈਂਡਰਸ ਆ ਜਾਂਦੇ ਨੇ ਉਹ ਫਿਰ ਦੇਖਦੇ ਨੇ ਵੀ ਇੱਥੇ ਸੈਪਟਿਕ ਟੈਂਕ ਆ, ਇੱਥੇ ਜਿਹੜਾ ਵੈਲ ਵਾਟਰ ਆ, ਤਾਂ ਉਦੋਂ ਫਿਰ ਇਹ ਥੋੜ੍ਹੇ ਜਿਹੇ ਹੋਰ ਸਟ੍ਰਿਕਟ ਹੋ ਜਾਂਦੇ ਆ। ਹੋ ਸਕਦਾ ਡਾਊਨ ਪੇਮੈਂਟ ਜਿਹੜੀ ਆ ਉਹ 25% ਦੀ ਬਜਾਏ 30% 35% ਮੰਗ ਲੈਣ, ਪਰ ਜਿਹੜੀ ਮੋਰਗੇਜ ਆ ਉਹ ਹੋ ਸਕਦਾ
ਤੁਸੀਂ ਕਰਵਾ ਦਿੰਦੇ ਹੋ।
ਹਾਂਜੀ, ਉਹ ਹੋ ਸਕਦੀ ਹੈਗੀ।
ਲਓ ਜੀ ਦੋਸਤੋ, ਤੁਸੀਂ ਘਰ ਲਿਆ, ਫਾਰਮ ਲਿਆ, ਬਿਜ਼ਨਸ ਲਿਆ, ਕੋਈ ਤੁਸੀਂ ਲਾਈਨ ਆਫ ਕ੍ਰੈਡਿਟ ਬਣਾਉਣੀ ਆ, ਰੀਨਿਊਲ ਆਈ ਹੋਈ ਆ, ਕੋਈ ਵੀ ਕੰਮ ਹੈਗਾ ਤੁਸੀਂ ਮੋਰਗੇਜ ਸੰਬੰਧੀ, ਫਿਰ ਧਾਲੀਵਾਲ ਸਾਹਿਬ ਨੂੰ ਕਰ ਲੈਣਾ ਕਾਲ 905-812-2800। ਮਿਹਰਬਾਨੀ ਜੀ, ਬਹੁਤ ਬਹੁਤ
ਥੈਂਕ ਯੂ ਜੀ, ਥੈਂਕਸ ਫੋਰ ਹੈਵਿੰਗ ਮੀ।
ਓਕੇ ਜੀ ਦੋਸਤੋ, ਪਹਿਲੀ ਕਾਲ 'ਤੇ ਆਪਾਂ ਚੱਲਦੇ ਹਾਂ, ਫਿਰ ਆਪਾਂ ਇੱਕ ਦੋ ਕਾਲ 'ਤੇ ਲੈ ਕੇ ਬ੍ਰੇਕ ਲਵਾਂਗੇ। ਹਾਂਜੀ ਰੇਖਾ, ਸਵਾਗਤ ਜੀ ਤੁਹਾਡਾ। ਹੈਲੋ, ਹਾਂਜੀ ਤੁਸੀਂ ਔਨ ਦਾ ਏਅਰ ਹੋ ਜੀ। ਹੈਲੋ, ਹਾਂਜੀ ਹਾਂਜੀ ਔਨ ਦਾ ਏਅਰ ਹੋ, ਸ਼ਾਰਟ ਦੇ ਵਿੱਚ ਗੱਲ ਕਰੋ।
ਸ਼ੋਰਟ ਕਰਾਂਗੇ ਭਾਈ ਜੀ। ਗੁੱਡ ਆਫਟਰਨੂਨ, ਅਸਲਾਮ ਵਾਲੇਕੁਮ ਭਾਈ ਜੀ। ਮੈਂ ਤੁਹਾਡਾ ਪ੍ਰੋਗਰਾਮ ਰੋਜ਼ ਸੁਣਦਾ ਜੀ, ਤੇ ਅੱਜ ਪਹਿਲੀ ਦਫਾ ਤੁਹਾਡੇ ਰੇਡੀਓ ਸਟੇਸ਼ਨ ਤੇ ਕਾਲ ਕੀਤੀ ਹੈ। ਮੁੱਖ ਗੱਲ ਆ,
ਧੰਨਵਾਦ,
ਕਿ ਯਾਨੀ ਤਾਰੀਫ ਤੇ ਉਸ ਬੰਦੇ ਦੀ ਕਰੋ ਜਿਹੜਾ ਤਾਰੀਫ ਦੇ ਲਾਇਕ ਹੋਏ। ਦੋ ਚੀਜ਼ਾਂ ਬਰਾੜ ਸਾਹਿਬ, ਅੱਜ ਦੇ ਦੌਰ ਦੇ ਅੰਦਰ ਮੀਡੀਆ ਦੇ ਅੰਦਰ ਨਿਊਟਰਲ ਰਹਿਣਾ ਬਹੁਤ ਮੁਸ਼ਕਲ ਆ।
ਨਿਊਟਰਲ ਕੋਈ ਚੀਜ਼ ਹੀ ਨਹੀਂ ਹੈ ਜੀ, ਨਿਊਟਰਲ
ਨਿਊਟਰਲ ਕੋਈ ਚੀਜ਼ ਵੀ ਨਹੀਂ ਹੁੰਦੀ। ਲੇਕਿਨ ਨਿਊਟਰਲ ਅਗਰ ਤੁਸੀਂ ਇਹ ਕਹੋ ਕਿ ਜ਼ੁਲਮ ਨੂੰ ਜ਼ੁਲਮ ਕਹਿਣਾ, ਗਲਤ ਨੂੰ ਗਲਤ ਕਹਿਣਾ, ਔਰ ਇੱਕ ਤੁਸੀਂ ਰਵਾਇਤ ਤੋਂ ਹਟ ਕੇ ਕਹਿਣਾ, ਇਹ ਹਰ ਬੰਦੇ ਦੇ ਵੱਸ ਦਾ ਰੋਗ ਨਹੀਂ ਆ। ਕਿਉਂਕਿ ਅੱਜ ਕੱਲ੍ਹ ਹਰ ਬੰਦਾ ਆਪਣੇ ਮਫਾਦਾਤ ਨੂੰ ਦੇਖਦਾ, ਔਰ ਮੀਡੀਆ ਇਸ ਟਾਈਮ ਕੋਈ ਸ਼ੱਕ ਨਹੀਂ, ਨੋ ਡਾਊਟ ਅਬਾਊਟ ਦੈਟ, ਕਿ ਗਵਰਨਮੈਂਟ ਨਾਲੋਂ ਵੀ ਜ਼ਿਆਦਾ ਪਾਵਰਫੁਲ ਹੋ ਚੁੱਕਿਆ। ਮੈਂ ਤੁਹਾਨੂੰ ਇਸ ਗੱਲ 'ਤੇ ਜ਼ਰੂਰ ਐਪਰੀਸ਼ੀਏਟ ਕਰਾਂਗਾ, ਮੈਂ ਕਾਫੀ ਅਰਸੇ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ, ਕਿ ਕਸ਼ਮੀਰ ਦੇ ਅੰਦਰ ਜੋ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਆ, ਕਮ ਅਜ਼ ਕਮ ਤੁਸੀਂ ਉਸ ਦੇ ਉੱਤੇ ਆ ਕੇ ਖੁੱਲ ਕੇ ਬੋਲਦੇ ਹੋ, ਔਰ ਮੈਨੂੰ ਬਹੁਤ ਅੱਛਾ ਲੱਗਦਾ ਐਜ਼ ਏ ਹਿਊਮਨ ਬੀਇੰਗ। ਆਈ ਐਮ ਨਾਟ ਟਾਕਿੰਗ ਅਬਾਊਟ ਕਿ ਮੈਂ ਕਿਹੜੇ ਕੰਟਰੀ ਤੋਂ ਹਾਂ ਤੇ ਮੇਰੀ ਕਿਹੜੀ ਸ਼ਨਾਖਤ ਆ। ਮੈਂ ਐਜ਼ ਏ ਇਨਸਾਨ ਪੈਦਾ ਹੋਇਆ ਤੇ ਮੇਰੇ ਅੰਦਰ ਇਨਸਾਨਾਂ ਦੀਆਂ ਭਾਵਨਾ ਹੋਣੀਆਂ ਚਾਹੀਦੀਆਂ ਹਨ। ਕਿਸੇ ਜਗ੍ਹਾ ਤੇ ਵੀ ਅਗਰ ਇਨਸਾਨ ਦੇ ਖਿਲਾਫ ਜ਼ੁਲਮ ਹੋਏ ਤੇ ਮੇਰੇ ਅੰਦਰੋਂ ਇਨਸਾਨੀਅਤ ਜਾਗਣੀ ਚਾਹੀਦੀ ਆ। ਮੇਰਾ ਤਲਕ ਹਾ ਕਿਸ ਧਰਮ ਨਾਲ ਵੀ ਆ, ਹਾ ਕਿਸ ਕੌਮੀਅਤ ਨਾਲ ਵੀ ਆ, ਆਈ ਸ਼ੁਡ ਬੀ ਅ ਹਿਊਮਨ ਬੀਇੰਗ ਫਸਟ। ਸਾਨੂੰ ਇਹ ਐਜੂਕੇਸ਼ਨ ਆ ਜਾਏ ਸਰ, ਤੇ ਸਾਡੇ ਸਾਰੇ ਇਹ ਧਰਮ ਦੇ ਰੌਲੇ, ਕੌਮੀਅਤ ਦੇ ਰੌਲੇ ਸਾਡੇ ਖਤਮ ਹੋ ਜਾਣਗੇ। ਆਈ ਰੀਅਲੀ ਐਪਰੀਸ਼ੀਏਟ ਯੂ, ਹੈਟਸ ਆਫ ਟੂ ਯੂ।
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਲਓ ਜੀ ਹੁਣ ਆਪਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਗੱਲਾਂ ਕਰਾਂਗੇ ਜੀ।
Sai Productions presents Gurdas Maan live in concert, powered by Charger Logistics, and co-presented by Gill's Sweet Factory, Saturday 14th September at Paramount Fine Food Center, Mississauga. Tickets are on sale now at Ticketmaster.ca, Video Station Karol Bagh Plaza, Singh Foods Mavis and Ray Lawson, Uppal Travels Brampton, and Pizza Depot. For VIP tickets and sponsorship, call Herman at 647-970-5503. Gurdas Maan live in concert.
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ਡ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੀ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 905-614-0544 ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਮੈਡਮ ਨੀਤੂ ਵਿਰਕ ਫੈਮਿਲੀ ਲਿਟੀਗੇਸ਼ਨ ਵਾਲੇ ਕੇਸ ਲੜਦੇ ਨੇ ਜੀ। ਕਈ ਵਾਰੀ ਪਰਿਵਾਰ ਆਪਣਾ ਝਗੜਾ ਹੋ ਜਾਂਦਾ, ਪਰਿਵਾਰ ਟੁੱਟ ਜਾਂਦਾ ਅਤੇ ਬੱਚਿਆਂ ਦੀ ਕਸਟਡੀ ਦਾ ਚੱਕਰ, ਅਤੇ ਫਿਰ ਕਈ ਵਾਰੀ ਪ੍ਰੋਪਰਟੀ ਇਸ਼ੂਜ਼ ਆ ਜਾਂਦੇ ਨੇ, ਸਪਾਊਜ਼ਲ ਸਪੋਰਟ, ਇਹੋ ਜਿਹੇ ਸਾਰੇ ਕੇਸਾਂ ਲਈ ਤੁਸੀਂ ਮੈਡਮ ਨੀਤੂ ਵਿਰਕ ਨਾਲ ਤਾਲਮੇਲ ਕਰਨਾ। ਇਹਨਾਂ ਦਾ ਜਿਹੜਾ ਲਾਅ ਆਫਿਸ ਆ ਇਹ 7900 ਓਨਟੈਰੀਓ ਸਟਰੀਟ ਬਰੈਂਪਟਨ ਦੇ ਵਿੱਚ ਹੈ ਜੀ। ਸ਼ੋਪਰਸ ਵਰਲਡ ਕੋਲ ਆਫਿਸ ਹੈਗਾ, ਤਾਲਮੇਲ ਕਰ ਲਿਓ 905-799-5800। ਕਾਰਾਂ ਦੀ ਸਭ ਤੋਂ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਕਰਵਾਉਣੀ ਹੈ, ਪ੍ਰਦੀਪ ਗੋਇਲ ਜੀ ਨੂੰ ਕਾਲ ਕਰਿਓ 647-278-5003। ਕਈ ਵਾਰੀ ਆਪਾਂ ਨਵੇਂ ਆਏ ਹੁੰਦੇ ਹਾਂ, ਕੰਪਨੀਆਂ ਵੱਧ ਪੈਸੇ ਮੰਗਦੀਆਂ ਇੰਸ਼ੋਰੈਂਸ ਦੇ, ਕਈ ਵਾਰੀ ਐਕਸੀਡੈਂਟ ਹੋ ਜਾਂਦਾ, ਡੀਮੈਰਿਟ ਪੁਆਇੰਟ ਵੱਧ ਜਾਂਦਾ, ਕੋਈ ਟਿਕਟ ਵਗੈਰਾ ਮਿਲ ਜਾਂਦੀ ਹੈ, ਅਤੇ ਫਿਰ ਤੁਸੀਂ ਉਸੇ ਕੰਪਨੀ ਨਾਲ ਜੁੜੇ ਰਹਿਣ ਦੀ ਬਜਾਏ ਜਿਹੜੀ ਕੰਪਨੀ ਵੱਧ ਪੈਸੇ ਮੰਗ ਰਹੀ ਹੈ ਸਾਲ ਬਾਅਦ ਇੰਸ਼ੋਰੈਂਸ ਵਧਾ ਦਿੰਦੀ ਹੈ, ਤੁਸੀਂ ਫਿਰ ਪ੍ਰਦੀਪ ਗੋਇਲ ਜੀ ਨੂੰ ਕਾਲ ਕਰਿਓ ਜੀ। ਇਹ ਤੁਹਾਨੂੰ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਕਰਨ ਵਾਲੀ ਕੰਪਨੀ ਲੱਭ ਕੇ ਦੇਣਗੇ। 647-278-5003 ਇਹਨਾਂ ਦਾ ਨੰਬਰ ਆ ਜੀ, ਤਾਲਮੇਲ ਕਰ ਲਿਓ। ਰਾਜ ਕਲਸੀ ਜੀ ਪ੍ਰੋਪਰਟੀ ਖਰੀਦਣ ਵੇਚਣ ਦਾ ਕੰਮ ਕਰਦੇ ਨੇ, ਰੀਅਲ ਸਟੇਟ ਏਜੰਟ ਨੇ ਜੀ। 416-566-2075 ਇਹਨਾਂ ਦਾ ਨੰਬਰ ਹੈ ਜੀ। ਇਹਨਾਂ ਕੋਲ 4 bedroom ਦਾ ਘਰ, 2 bedroom ਦੀ ਫਿਨਿਸ਼ਡ ਬੇਸਮੈਂਟ ਬਰੈਂਪਟਨ ਦੇ ਵਿੱਚ ਹੈਗਾ ਜੀ, ਖੁੱਲ੍ਹਾ ਡੁੱਲਾ ਘਰ ਆ, ਤੁਸੀਂ ਤਾਲਮੇਲ ਕਰ ਲਿਓ ਇਹਨਾਂ ਨਾਲ। ਬਰੈਂਪਟਨ ਤੋਂ ਬਾਹਰ ਵੀ ਜੇ ਘਰ ਲੈਣਾ ਲੰਡਨ 'ਚ, ਫਿਰ ਵੀ ਇਹਨਾਂ ਕੋਲ ਹੈਗੇ ਨੇ, 416-566-2075 ਇਹਨਾਂ ਦਾ ਨੰਬਰ ਆ। ਔਰਾ ਕਿਚਨ ਵਾਲੇ ਬੜੀਆਂ ਸੋਹਣੀਆਂ ਕਸਟਮ ਮੇਡ ਕਿਚਨਸ ਬਣਾਉਂਦੇ ਨੇ, ਤੁਸੀਂ ਜੇ ਕਸਟਮ ਮੇਡ ਕਿਚਨ ਬਣਾਉਣੀ ਹੈ ਫਿਰ ਇਹਨਾਂ ਦੇ ਆਫਿਸ ਜਾਓ ਜੀ, 1770 ਆਲ ਸਟੈਪ ਡਰਾਈਵ ਡਿਕਸੀ ਡੈਰੀ ਏਰੀਆ ਦੇ ਵਿੱਚ, ਉੱਥੇ ਜਾ ਕੇ ਦੇਖੋ ਜੀ ਸ਼ੋਰੂਮ 'ਚ ਇਹਨਾਂ ਦੇ, ਇਹਨਾਂ ਦੀ ਵੈਬਸਾਈਟ ਦੇਖੋ। ਕਈ ਵਾਰੀ ਆਪਾਂ ਘਰ ਨਵਾਂ ਲੈਂਦੇ ਹਾਂ, ਕਿਚਨ ਦੇ ਪੈਸੇ ਬਹੁਤ ਮੰਗਦੇ ਨੇ ਬਿਲਡਰ ਅਪਗ੍ਰੇਡਸ ਦੇ, 3-4 ਗੁਣਾ ਵੱਧ ਪੈਸੇ ਮੰਗਦੇ ਨੇ। ਔਰਾ ਕਿਚਨ ਵਾਲੇ ਕਹਿੰਦੇ ਬੇਸਿਕ ਕਿਚਨ ਲੈ ਲਓ ਜੀ, ਪੈਸਾ ਬੇਸਿਕ ਕਿਚਨ ਦਾ ਤੁਹਾਨੂੰ ਪਤਾ ਕੋਈ ਨਹੀਂ ਦੇਣਾ ਪੈਂਦਾ, ਜਦੋਂ ਕਲੋਜ਼ਿੰਗ ਹੋ ਜੇ ਉਦੋਂ ਫਿਰ ਔਰਾ ਕਿਚਨ ਵਾਲੇ ਨੂੰ ਕਹਿ ਦਿਓ, ਸੋਹਣੀ ਜੀ ਕਿਚਨ ਜਿਹੜੀ ਇਹ ਥੋੜ੍ਹੇ ਸਮੇਂ 'ਚ ਬਣਾ ਜਾਂਦੇ ਨੇ। 905-673-2872 ਔਰਾ ਕਿਚਨਸ ਦਾ ਨੰਬਰ ਆ। ਨਵਦੀਪ ਭੰਡਾਲ ਜੀ ਅਤੇ ਰਾਜ ਜੀ, ਇਹ ਕਿਚਨਰ ਕੈਂਬਰਿਜ ਵਾਟਰਲੂ ਦੇ ਵਿੱਚ ਇਹ ਤੁਹਾਨੂੰ ਪ੍ਰੋਪਰਟੀਆਂ ਖਰੀਦ ਕੇ ਦਿੰਦੇ ਨੇ, ਜੇ ਤੁਸੀਂ ਵੇਚਣੀ ਚਾਹੁੰਦੇ ਕੋਈ ਪ੍ਰੋਪਰਟੀ ਵੇਚ ਵੀ ਦਿੰਦੇ ਨੇ ਜੀ। ਇਹਨਾਂ ਕੋਲ ਕਾਫੀ ਸਾਰੇ ਨਵੇਂ ਪ੍ਰੋਜੈਕਟ ਆਏ ਨੇ ਜੀ ਇਸ ਵਕਤ, ਇਹਨਾਂ ਕੋਲ ਫਰੀ ਹੋਲਡ ਟਾਊਨਸ ਨੇ। ਵੈਸੇ ਇਹਨਾਂ ਕੋਲ ਰੈਂਟਲ ਗਰੰਟੀ ਵਾਲੇ ਟਾਊਨ ਹਾਊਸਿਸ ਵੀ ਹੈਗੇ, 5 ਸਾਲ ਦੀ ਰੈਂਟਲ ਗਰੰਟੀ ਵਾਲੇ, ਪਰ ਆਹ ਜਿਹੜਾ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਇਹ ਜੀ ਫਰੀ ਹੋਲਡ ਟਾਊਨਸ ਨੇ। ਇਹ 401 ਤੋਂ ਸਿਰਫ 10 ਮਿੰਟ ਦੀ ਦੂਰੀ 'ਤੇ ਨੇ, ਕੌਂਸਟੋਗਾ ਕਾਲਜ ਦੇ ਨੇੜੇ, 1700 square foot ਤੋਂ ਸ਼ੁਰੂ ਹੁੰਦੇ ਨੇ ਜੀ ਇਹ। ਪ੍ਰਾਈਸ ਇਹਨਾਂ ਦੀ 5,07,000 ਤੋਂ ਸ਼ੁਰੂ ਹੁੰਦੀ ਹੈ, 3 bedroom ਪਲੱਸ ਆਫਿਸ ਅਤੇ 2.5 washroom। ਗ੍ਰੈਨਾਈਟ ਕਾਊਂਟਰ ਟੋਪਸ ਨੇ ਜੀ, ਅਤੇ ਟ੍ਰਿਪਲ ਵੇਨ ਵਿੰਡੋਜ਼ ਨੇ, ਡੈੱਕ ਬਣਿਆ ਜੀ, ਬੈਕਯਾਰਡ 10x12 foot ਦਾ ਵਿਦ ਸਟੇਅਰਸ, AC ਨਾਲ ਆ ਜੀ। ਆਫਿਸ ਨੂੰ ਤੁਸੀਂ 4th bedroom ਦੇ ਤੌਰ 'ਤੇ ਯੂਜ਼ ਕਰ ਸਕਦੇ ਹੋ, ਰਹਿ ਵੀ ਸਕਦੇ ਹੋ, ਅਤੇ ਇਨਵੈਸਟਮੈਂਟ ਪ੍ਰੋਪਰਟੀ ਦੇ ਤੌਰ 'ਤੇ ਵੀ ਬਹੁਤ ਵਧੀਆ ਪ੍ਰੋਪਰਟੀ ਹੈ ਜੀ। ਜਾਂ ਫਿਰ ਜੇ ਤੁਸੀਂ ਡਿਟੈਚਡ ਕਰ ਲੈਣੇ ਨੇ, 40 foot front ਵਾਲੇ 2750 2750 ਸਕੁਆਇਰ ਫੁੱਟ ਵਾਲੇ, ਇਹ ਵੀ ਇਹਨਾਂ ਕੋਲ ਹੈਗੇ। ਇਹਨਾਂ ਦੇ ਇਹ 4 ਬੈੱਡਰੂਮ ਨੇ ਅਤੇ 3.5 ਵਾਸ਼ਰੂਮ, ਸੈਪਰੇਟ ਐਂਟਰੈਂਸ ਬੇਸਮੈਂਟ ਰੂਮ, ਇਹਨਾਂ ਦੀ ਕਲੋਜ਼ਿੰਗ 2020 ਦੇ ਵਿੱਚ ਹੈ। ਇਹ ਸਾਰੀਆਂ ਪ੍ਰੋਪਰਟੀਜ਼ ਜਾਂ ਹੋਰ ਕਿਸੇ ਵੀ ਪ੍ਰੋਪਰਟੀ ਦੀ ਜਾਣਕਾਰੀ ਲੈਣ ਲਈ ਕਿਚਨਰ ਵਾਟਰਲੂ ਅਤੇ ਕੇਂਬਰਿਜ ਦੇ ਵਿੱਚ ਫਿਰ ਤੁਸੀਂ ਨਵਦੀਪ ਪੰਡਾਲ ਜੀ ਨੂੰ 647-515-1000 'ਤੇ ਕਾਲ ਕਰਨਾ, ਜਾਂ ਰਾਜ ਜੀ ਨੂੰ ਤੁਸੀਂ 519-651-7153 'ਤੇ ਕਾਲ ਕਰਨਾ ਦੋਸਤੋ ਤੁਸੀਂ। ਐਂਡ ਯੂਨਿਟ ਟਾਊਨ ਹਾਊਸਿਸ ਵੀ ਹੈਗੇ ਡਬਲ ਕਾਰ ਗਰਾਜ ਵਾਲੇ, 1850 ਸਕੁਅਰ ਫੁੱਟ ਇਹਨਾਂ ਕੋਲ ਹੀ ਆ ਜੀ। 647-515-1000 ਨਵਦੀਪ ਪੰਡਾਲ, ਅਤੇ ਰਾਜ ਜੀ ਦਾ ਨੰਬਰ 519-651-7153। ਸਾਡੇ ਦੋਸਤ ਗੱਲਾਂ ਕਰ ਰਹੇ ਸੀ ਜੀ ਮੀਡੀਆ ਬਾਰੇ। ਦੋਸਤੋ ਗੱਲ ਇਹ ਆ ਵੀ ਜਦੋਂ ਆਪਾਂ ਕਹਿੰਦੇ ਹਾਂ ਨਾ ਕਿਸੇ ਨੂੰ ਨਿਊਟਰਲ, ਨਿਊਟਰਲ ਦਾ ਮਤਲਬ ਆਟੋਮੈਟਿਕਲੀ ਜਿਹੜੀ ਜਾਬਰ ਧਿਰ ਹੁੰਦੀ ਹੈ, ਜਿਹੜੀ ਜਬਰ ਕਰ ਰਹੀ ਹੁੰਦੀ ਹੈ, ਜ਼ੁਲਮ ਕਰ ਰਹੀ ਹੁੰਦੀ ਹੈ, ਉਹਦੇ ਹੱਕ ਦੇ ਵਿੱਚ ਭੁਗਤਣਾ ਹੁੰਦਾ। ਮੈਂ ਅਕਸਰ ਮੇਰੇ ਸਾਰੇ ਹੀ ਮੀਡੀਆ ਵਾਲੇ ਦੋਸਤ ਮਿੱਤਰ ਨੇ, ਚਲੋ ਵਿਚਾਰਾਂ ਦੀ ਗੱਲ ਅੱਡ ਆ, ਅਤੇ ਵਿਚਾਰ ਕਿਸੇ ਦੇ ਕਿਹੋ ਜਿਹੇ ਵੀ ਹੋਣ, ਕਿਸੇ ਦਾ ਕਿਸੇ ਮਸਲੇ ਪ੍ਰਤੀ ਨਜ਼ਰੀਆ ਕੋਈ ਵੀ ਹੋਵੇ, ਪਰ ਮੈਨੂੰ ਕਈ ਵਾਰੀ ਇਹਨਾਂ ਗੱਲਾਂ 'ਤੇ ਹਾਸਾ ਆਉਂਦਾ ਹੁੰਦਾ ਬਈ ਸਾਡਾ ਇੱਕ ਨਾ ਪੱਕਾ ਨਜ਼ਰੀਆ ਬਣਿਆ ਨਹੀਂ ਕਿਸੇ ਚੀਜ਼ ਨੂੰ ਮਾਪਣ ਤੋਲਣ ਦਾ, ਕਿਸੇ ਵਰਤਾਰੇ ਨੂੰ ਸਮਝਣ ਦਾ। ਮੈਂ ਬਹੁਤ ਵਾਰੀ ਮੈਂ ਲੇਖਕਾਂ ਦੀਆਂ ਕਿਤਾਬਾਂ ਪੜ੍ਹਦਾ, ਆਰਟੀਕਲ ਪੜ੍ਹਦਾ, ਜਿਹੜੀ ਗੱਲ ਉਹਨਾਂ ਨੇ ਕੱਲ੍ਹ ਕਹੀ ਹੁੰਦੀ ਆ ਅੱਜ ਬਿਲਕੁਲ ਉਲਟ ਉਸ ਤੋਂ ਕਹਿੰਦੇ ਨੇ, ਜਿਹੜੀ ਗੱਲ 6 ਮਹੀਨੇ ਪਹਿਲਾਂ ਕਹੀ ਹੁੰਦੀ ਹੈ ਉਹ ਕਿਸੇ ਹੋਰ ਦੇ ਹੱਕ 'ਚ ਭੁਗਤ ਰਹੇ ਹੁੰਦੇ ਨੇ, ਅੱਜ ਕਿਸੇ ਹੋਰ ਦੇ ਹੱਕ ਦੇ ਵਿੱਚ ਭੁਗਤ ਰਹੇ ਹੁੰਦੇ ਨੇ। ਇੱਥੋਂ ਪਤਾ ਲੱਗਦਾ ਕਿ ਉਹ ਕਿਸੇ ਉਹਨਾਂ ਦਾ ਨਜ਼ਰੀਆ ਘਟਨਾਵਾਂ ਨੂੰ ਵੇਖਣ ਦਾ ਨਾ ਉਹ ਦਰੁਸਤ ਨਹੀਂ ਹੈਗਾ। ਜੇ ਤੁਹਾਡਾ ਨਜ਼ਰੀਆ ਅਜੇ ਬਣਿਆ ਹੀ ਨਹੀਂ ਅਤੇ ਤੁਸੀਂ ਦੇਣ ਲੱਗ ਗਏ ਓਪੀਨੀਅਨ ਲੋਕਾਂ ਨੂੰ ਤਾਂ ਉਹ ਚੰਗੀ ਗੱਲ ਨਹੀਂ ਹੈਗੀ। ਪਹਿਲਾਂ ਨਜ਼ਰੀਆ ਆਪਣਾ ਬਣਾਓ। ਜਿਹੜੀ ਪੱਤਰਕਾਰੀ ਆਪਾਂ ਕਰਦੇ ਹਾਂ ਵੀ ਪੱਤਰਕਾਰੀ ਕਰਦੇ ਕਾਹਦੇ ਲਈ, ਕੰਮ ਤਾਂ ਹੋਰ ਵੀ ਬਹੁਤ ਕਰਨੂ ਆ, ਮੀਡੀਆ ਤੋਂ ਬਿਨਾਂ ਹੋਰ ਬਹੁਤ ਸਾਰੇ ਕੰਮਾਂ 'ਚ ਚੰਗੇ ਪੈਸੇ ਬਣਦੇ ਨੇ, ਉੱਥੋਂ ਪੈਸੇ ਬਣਾਏ ਜਾ ਸਕਦੇ ਆ, ਸ਼ੌਕ ਪੂਰੇ ਕੀਤੇ ਜਾ ਸਕਦੇ ਆ। ਪਰ ਮੀਡੀਆ ਦਾ ਕਿੱਤਾ ਜਿਹੜਾ ਇਹ ਬੜਾ ਰਿਸਪੋਂਸੀਬਿਲਿਟੀ ਵਾਲਾ ਕਿੱਤਾ। ਜੇ ਸਾਡੇ ਸਰੋਤੇ ਆ ਜਿਹੜੇ ਉਹ ਹੁਸ਼ਿਆਰ ਹੋਣ ਨਾ ਅਤੇ ਤੇਜ਼ ਤਰਾਰ ਹੋਣ ਸਾਡੇ ਸਰੋਤੇ, ਉਹਨਾਂ ਨੂੰ ਸਵਾਲ ਪੁੱਛਣੇ ਚਾਹੀਦੇ ਆ ਵੀ 5 ਦਿਨ ਪਹਿਲਾਂ ਤਾਂ ਤੁਸੀਂ ਆਹ ਗੱਲ ਕੀਤੀ ਸੀ, ਅੱਜ ਤੁਸੀਂ ਆਹ ਗੱਲ ਕਰ ਰਹੇ ਹੋ, ਗੱਲ ਸੈਲਫ ਕੰਟਰਾਡਿਕਟਰੀ ਹੈ। ਦੇਖੋ ਜੇ ਤੁਸੀਂ ਇੱਕ ਧਿਰ ਆ ਜਿਹੜੀ, ਜਦੋਂ ਤੁਸੀਂ ਨਜ਼ਰੀਆ ਬਣਾ ਲਿਆ ਵੀ ਤਕੜੀ ਧਿਰ ਕਿਸੇ ਕੌਮੀਅਤ 'ਤੇ ਆਦਿਵਾਸੀਆਂ 'ਤੇ ਜ਼ੁਲਮ ਕਰ ਰਹੀ ਹੈ, ਉਹ ਭਾਵੇਂ ਕਸ਼ਮੀਰ 'ਚ ਹੋ ਰਿਹਾ ਹੋਵੇ ਜ਼ੁਲਮ, ਭਾਵੇਂ ਮਿਜ਼ੋਰਾਮ 'ਚ ਹੋ ਰਿਹਾ ਹੋਵੇ, ਭਾਵੇਂ ਆਂਧਰਾ ਪ੍ਰਦੇਸ਼ 'ਚ ਹੋ ਰਿਹਾ ਹੋਵੇ, ਜ਼ੁਲਮ ਤਾਂ ਜ਼ੁਲਮ ਹੀ ਆ ਨਾ, ਭਾਵੇਂ ਉਹ ਐਮਾਜ਼ਾਨ ਦੇ ਜੰਗਲਾਂ ਦੇ ਵਿੱਚ ਹੋ ਰਿਹਾ ਹੋਵੇ, ਜਿਹੜੀ ਮਰਜ਼ੀ ਧਿਰ ਕਰ ਰਹੀ ਹੈ, ਤੁਸੀਂ ਉਹਦੇ ਖਿਲਾਫ਼ ਬੋਲੋ, ਠੀਕ ਰਿਪੋਰਟਿੰਗ ਕਰੋ। ਐਕਚੁਲੀ ਮੈਨੂੰ ਲੱਗਦਾ ਕਈ ਵਾਰੀ ਸਾਡੇ ਜਿਹੜੇ ਦੋਸਤ ਮਿੱਤਰ ਨੇ, ਸੱਜਣ ਨੇ, ਉਹ ਇਸ ਚੱਕਰ 'ਚ ਪੈ ਜਾਂਦੇ ਨੇ ਆਪਣੀ TRP ਬਣਾਉਣ ਦੇ ਚੱਕਰ 'ਚ ਵੀ ਬਹੁਤ ਗਿਣਤੀ ਸਾਡੀ ਬੱਲੇ ਬੱਲੇ ਕਰੇ, ਵੀ ਬਹੁਤ ਗਿਣਤੀ ਕਹੇ। ਦੋਸਤੋ ਮੈਂ ਤੁਹਾਨੂੰ ਇੱਕ ਸਾਫ਼ ਜਿਹੀ ਗੱਲ ਦੱਸਦਾ, ਹੋ ਸਕਦਾ ਮੈਥੋਂ ਸ਼ਬਦ ਕਹਿਣ ਦੇ ਵਿੱਚ ਕੋਈ ਫਰਕ ਰਹਿ ਜੇ, ਬਹੁਤ ਗਿਣਤੀ ਨੇ ਸਮਾਜ ਦੇ ਵਿਕਾਸ ਦੇ ਵਿੱਚ ਅੱਜ ਤੱਕ ਬਿਲਕੁਲ ਹੀ ਕੋਈ ਰੋਲ ਅਦਾ ਨਹੀਂ ਕੀਤਾ। ਬਹੁਤ ਗਿਣਤੀ ਦੀ ਹਾਲਤ ਬਹੁਤ ਪਤਲੀ, ਦਿਮਾਗੀ ਹਾਲਤ ਬਹੁਤ ਮਾੜੀ ਹੁੰਦੀ ਹੈ। ਹੁੰਦਾ ਇਹ ਹੈ ਵੀ ਡੈਮੋਕ੍ਰੇਸੀ ਦੇ ਵਿੱਚ ਬਹੁਤ ਗਿਣਤੀ ਕੋਲ ਵੋਟਾਂ ਹੁੰਦੀਆਂ, ਬਹੁਤ ਗਿਣਤੀ ਨੂੰ ਚਾਰਜ ਕਰਕੇ ਮਾਹੌਲ ਭੜਕਾ ਕੇ, ਜਿਵੇਂ ਕੋਈ ਕਿਸੇ ਨੂੰ ਨਸ਼ਾ ਪਿਆ ਦਿੱਤਾ ਜਾਂਦਾ, ਉਹੋ ਜਿਹੇ ਹਾਲਾਤ ਦੇ ਵਿੱਚ ਲਿਆ ਕੇ ਪਾਰਟੀਆਂ ਜਿਹੜੀਆਂ ਵੋਟਾਂ ਦੇ ਡੱਬਿਆਂ ਦੇ ਵਿੱਚ ਵੋਟਾਂ ਬੰਦ ਕਰ ਲੈਂਦੀਆਂ। ਐਕਚੁਅਲੀ ਸਮਾਜ ਦੇ ਵਿਕਾਸ ਦੇ ਵਿੱਚ ਘੱਟ ਗਿਣਤੀ ਨੇ ਰੋਲ ਅਦਾ ਕੀਤਾ, ਕੁਝ ਬੰਦਿਆਂ ਨੇ ਰੋਲ ਅਦਾ ਕੀਤਾ। ਹਾਂ, ਜਿਹੜੇ ਉਹ ਬੰਦੇ ਨੇ ਜਾਂ ਜਿਹੜੇ ਘੱਟ ਗਿਣਤੀ ਵਾਲੇ ਲੋਕ ਨੇ, ਜਦੋਂ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਲੋਕਾਂ ਦੇ ਮਨਾਂ ਦੇ ਵਿੱਚ ਵਸ ਜਾਂਦੇ ਨੇ, ਫਿਰ ਉਹ ਲੋਕਾਂ ਦੀ ਮਾਨਸਿਕਤਾ ਦਾ ਹਿੱਸਾ ਬਣ ਜਾਂਦੇ ਨੇ, ਫਿਰ ਉਹ ਕੁਛ ਸਮੇਂ ਦੇ ਵਿੱਚ ਜਿਹੜੀ ਬਹੁ ਗਿਣਤੀ ਆ ਉਹਦਾ ਰੋਲ ਵੀ ਪੋਜ਼ਿਟਿਵ ਹੋ ਜਾਂਦਾ। ਨੋਰਮਲੀ ਬਹੁ ਗਿਣਤੀ ਹੈ ਜਿਹੜੀ, ਇਹਦੇ ਹਾਲਾਤ ਹੁੰਦੇ ਨੇ, ਜਿਵੇਂ ਛੱਪੜ ਦੇ ਵਿੱਚ ਮੱਝ ਬੈਠੀ ਹੋਵੇ ਨਾ, ਉਹਨੂੰ ਉੱਥੇ ਹੀ ਠੀਕ ਲੱਗਦਾ, ਉਹਨੂੰ ਕੋਈ ਉਠਾਉਣਾ ਵੀ ਜਾਵੇ ਉਹ ਕਹਿੰਦੇ ਜੀ ਗਾਰਾ ਪਿਆ, ਠੰਡੇ ਥਾਂ ਬੈਠਿਆਂ ਕੀ ਲੋੜ ਆ ਉੱਠਣ ਦੀ। ਇਹ ਸਾਇੰਸ ਦਾ ਰੂਲ ਆ ਬਈ, ਅਸੀਂ ਜਿਹੜੀ ਥਾਂ ਦੇ ਉੱਤੇ ਬੈਠੇ ਹਾਂ, ਜਿਹੜੀ ਥਾਂ ਦੇ ਉੱਤੇ ਪਏ ਹਾਂ, ਜਿਸ ਅਵਸਥਾ ਦੇ ਵਿੱਚ ਅਸੀਂ ਉਹਦੇ ਵਿੱਚ ਰਹਿਣਾ ਚਾਹੁੰਦੇ ਹਾਂ, ਸਾਨੂੰ ਉਹਦੇ ਨਾਲ ਮੁਹੱਬਤ ਹੋ ਜਾਂਦੀ ਹੈ, ਉਹਦੇ ਨਾਲ ਪਿਆਰ ਹੋ ਜਾਂਦਾ, ਅਸੀਂ ਉਹ ਕੰਫਰਟ ਜ਼ੋਨ ਬਣ ਜਾਂਦਾ, ਉਹਦੇ 'ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ। ਅਤੇ ਜਿਹੜੇ ਮੀਡੀਆਕਾਰ, ਜਿਹੜੇ ਲੇਖਕ, ਜਿਹੜੇ ਸ਼ਾਇਰ, ਜਿਹੜੇ ਲੋਕਾਂ ਨੂੰ ਇਹੀ ਕਹਿੰਦੇ ਨੇ ਵੀ ਬੰਦਿਆ ਤੂੰ ਰੁੱਖੀ ਮਿੱਸੀ ਖਾਈ ਜਾ, ਜਿੱਥੇ ਹੈਗਾ ਉੱਥੇ ਬੈਠਾ ਰਹਿ, ਬਹੁਤੀਆਂ ਆਸਾਂ ਮੰਗਾਂ ਨਾ ਰੱਖ, ਉਹ ਬਹੁ ਗਿਣਤੀ ਦੀ ਨੁਮਾਇੰਦਗੀ ਕਰਦੇ ਹੁੰਦੇ ਨੇ। ਜਿਹੜੇ ਸਦਾ ਬਹੁ ਗਿਣਤੀ ਦੀ ਭਾਸ਼ਾ ਬੋਲਦੇ ਨੇ, ਕਿਉਂਕਿ ਉਹਨਾਂ ਦੇ ਇੰਟਰਸਟ ਹੁੰਦੇ ਨੇ, ਉਹਨਾਂ ਨੂੰ ਪਤਾ ਵੀ ਸਪੋਂਸਰ ਵੀ ਸਾਡੇ ਬਹੁ ਗਿਣਤੀ 'ਚੋਂ ਹੀ ਨੇ, ਤੇ ਵੀ ਸਪੋਂਸਰਾਂ ਦੀਆਂ ਐਡਸ ਵੱਧ ਮਿਲ ਜਾਣਗੀਆਂ, ਸਾਡੇ ਵਰਗਾ ਤਾਂ ਕੋਈ ਗੱਲ ਕਹਿ ਕੇ ਅੱਜ ਉਹ ਸਪੋਂਸਰ ਟੁੱਟ ਗਿਆ, ਪਰਸੋਂ ਉਹ ਟੁੱਟ ਗਿਆ। ਖੈਰ ਸਾਡੇ ਸਪੋਂਸਰ ਤਾਂ ਵੈਸੇ ਸਿਆਣੇ ਨੇ, ਉਹਨਾਂ ਨੂੰ ਪਤਾ ਵੀ ਇਹ ਤੇ ਰਾਣਾ ਜੀ ਕੁਛ ਮਰਜ਼ੀ ਬੋਲੀ ਜਾਣ ਬਈ, ਪਰ ਸਾਡਾ ਸੁਨੇਹਾ ਦਿੰਦੇ ਨੇ। ਸਾਡੇ ਸਪੋਂਸਰ ਸਿਆਣੇ ਨੇ, ਪਰ ਮੈਨੂੰ ਪਤਾ ਕਈ ਸਪੋਂਸਰ ਵੀ ਇਸ ਤਰ੍ਹਾਂ ਕਹਿੰਦੇ ਨੇ, ਉਹ ਵੀ ਧਿਰਾਂ ਨਾਲ ਜੁੜੇ ਹੋਏ ਨੇ। ਅਸੀਂ ਉਹਨਾਂ ਨੂੰ ਪਹਿਲਾਂ ਹੀ ਸਤਿ ਸ਼੍ਰੀ ਅਕਾਲ ਬੁਲਾ ਦਿੰਦੇ ਹਾਂ ਸਪੋਂਸਰਾਂ ਨੂੰ ਵੀ ਅਸੀਂ ਭਾਈ ਤੁਹਾਡੀ ਐਡ ਲਾਉਣੀ ਆ, ਅਸੀਂ ਤੁਹਾਡੇ ਵਿਚਾਰਾਂ ਦੀ ਐਡ ਨਹੀਂ ਕਰਨੀ, ਤੁਹਾਡਾ ਬਿਜ਼ਨਸ ਪ੍ਰਮੋਟ ਕਰਨਾ, ਚੀਜ਼ਾਂ ਪ੍ਰਮੋਟ ਕਰਨੀਆਂ ਨੇ, ਅਸੀਂ ਸਾਡੇ ਵਿਚਾਰ ਆਪਣੇ ਨੇ, ਤੁਹਾਡੀ ਕੰਟਰੀਬਿਊਸ਼ਨ ਆ, ਤੁਹਾਡੇ ਕਰਕੇ ਸਾਡੇ ਪ੍ਰੋਗਰਾਮ ਚੱਲਦੇ ਨੇ, ਪਰ ਗੱਲ ਅਸੀਂ ਆਪਣੀਓ ਹੀ ਕਹਿਣੀ ਆ। ਤੁਸੀਂ ਸਾਨੂੰ ਸੁਜੈਸ਼ਨ ਦੇ ਸਕਦੇ ਹੋ, ਆਪਾਂ ਡਿਸਕਸ਼ਨ ਕਰ ਸਕਦੇ ਹਾਂ, ਪਰ ਇਹ ਨਹੀਂ ਵੀ ਜਿਹੜੀ ਚੀਜ਼ ਤੁਸੀਂ ਸਾਨੂੰ ਕਹੋਗੇ ਕੱਲ੍ਹ ਨੂੰ ਜੇ ਤੁਸੀਂ ਕਹਿ ਦਿਓਗੇ ਵੀ ਇੱਥੇ ਤੁਸੀਂ ਸੁਨੇਹਾ ਦਿਓ ਵੀ ਸਾਰੇ ਲੋਕ ਆ ਜਿਹੜੇ ਉਹ ਸਾਰੇ ਦਸਤਾਰਾਂ ਬੰਨਣ ਅਤੇ ਤਾਂਹੀਓ ਸੋਹਣੇ ਲੱਗਣਗੇ, ਅਸੀਂ ਕਹਾਂਗੇ ਵੀ ਦਸਤਾਰਾਂ ਵਾਲੇ ਵੀ ਸੋਹਣੇ ਲੱਗ ਸਕਦੇ ਆ, ਪਰ ਬੋਦੀ ਵਾਲਾ ਵੀ ਸੋਹਣਾ ਲੱਗ ਸਕਦਾ ਜਿਹਨੇ ਆਪਣੇ ਵਾਲ ਕਟਾਏ ਹੋਏ ਨੇ, ਉਹ ਚੀਰ ਇਸ ਤਰ੍ਹਾਂ ਦਾ ਕੱਢ ਕੇ ਰੱਖੇ, ਉਸ ਤਰ੍ਹਾਂ ਦਾ ਕੱਢ ਕੇ ਰੱਖੇ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਹਾਂ, ਮੈਨੂੰ ਪਰਸਨਲੀ ਪੱਗਾਂ ਜਿਹੜੀ ਚੰਗੀ ਲੱਗਦੀ ਹੈ, ਪਰ ਮੈਂ ਇਹ ਵਿਚਾਰ ਏਅਰ 'ਤੇ ਨਹੀਂ ਕਰਨੇ ਵੀ ਸਾਰੇ ਹੀ ਪੱਗਾਂ ਬੰਨੋ ਆ ਕੇ, ਜਾਂ ਮੈਂ ਕਿਸੇ ਵਿਸ਼ੇਸ਼ ਧਰਮ ਦਾ ਪ੍ਰਚਾਰ ਨਹੀਂ ਕਰਨਾ। ਕਿਸੇ ਧਰਮ 'ਚ ਚੰਗੀਆਂ ਗੱਲਾਂ ਨੇ ਅਸੀਂ ਚੰਗੀਆਂ ਕਹਿ ਦਿੰਦੇ ਹਾਂ, ਹੁਣ ਖਾਲਸਾ ਏਡ ਵਾਲੇ ਬਹੁਤ ਵਧੀਆ ਕੰਮ ਕਰਦੇ ਨੇ ਅਤੇ ਅਸੀਂ ਕਹਿੰਦੇ ਹਾਂ ਜੀ ਬਹੁਤ ਵਧੀਆ ਕੰਮ ਕਰਦੇ ਆ। ਕਈ ਗੁਰਦੁਆਰਿਆਂ ਵਾਲੇ ਬਹੁਤ ਚੰਗੇ ਕੰਮ ਕਰਦੇ ਨੇ, ਅਸੀਂ ਕਹਿ ਦਿੰਦੇ ਹਾਂ, ਪਰ ਜਦੋਂ ਮਾੜੇ ਕੰਮ ਕਰਦੇ ਅਸੀਂ ਮਾੜੇ ਵੀ ਕਹਿ ਦਿੰਦੇ ਹਾਂ। ਇਹ ਨਾ ਮਤਲਬ ਇਸ ਤਰ੍ਹਾਂ ਦਾ ਹੁੰਦਾ ਵੀ ਆਪਾਂ ਬਹੁ ਗਿਣਤੀ ਦੇ ਮਗਰ ਜਦੋਂ ਲੱਗ ਜਾਂਦੇ ਹਾਂ ਨਾ, ਬਹੁ ਗਿਣਤੀ ਵਾਲੀ ਸੋਚ ਅਪਣਾ ਲੈਂਦੇ ਵੀ ਬਹੁ ਗਿਣਤੀ ਤਾੜੀਆਂ ਮਾਰੂਗੀ, ਉਹ ਚੰਗੀ ਸੋਚ ਨਹੀਂ ਹੈ। ਮੀਡੀਆਕਾਰ, ਲੇਖਕ, ਸ਼ਾਇਰ, ਉਹਨੇ ਉਹ ਗੱਲ ਕਰਨੀ ਹੈ ਜਿਹੜੀ ਗੱਲ ਤੁਹਾਨੂੰ ਥੋੜ੍ਹਾ ਜਿਹਾ ਸੋਚਣ ਲਈ ਮਜਬੂਰ ਕਰੇ, ਅਤੇ ਸੋਚਣ ਲਈ ਮਜਬੂਰ ਕਰਨਾ ਕਿਸੇ ਨੂੰ ਇਹ ਚੰਗੀ ਗੱਲ ਆ ਆਪਣੇ ਆਪ ਦੇ ਵਿੱਚ। ਜਿਹੜਾ ਬੰਦਾ ਕਹਿੰਦਾ ਵੀ ਜੋ ਹੁਕਮ ਆ ਗਿਆ ਸਰਕਾਰ ਦਾ, ਜਿਹੜਾ ਹੁਕਮ ਰਾਜੇ ਨੇ ਕਹਿਤਾ ਮੈਂ ਉਹੀ ਡਫਲੀ ਵਜਾਈ ਜਾਣੀ ਆ, ਤਾਂ ਉਹ ਕੋਈ ਸਾਰਥਿਕ ਰੋਲ ਅਦਾ ਨਹੀਂ ਕਰ ਰਿਹਾ। ਠੀਕ ਹੈ, ਮੀਡੀਆ ਦੇ ਅਦਾਰੇ ਵਿਕੇ ਹੋਏ ਨੇ, ਬਹੁਤ ਪੈਸਾ ਮਿਲਦਾ ਇੱਥੇ ਕੈਨੇਡਾ ਅਮੈਰੀਕਾ 'ਚ ਵੀ, ਧਿਰਾਂ ਬਣੀਆਂ ਹੋਈਆਂ ਨੇ, ਸਰਕਾਰ 'ਤੇ ਪ੍ਰੈਸ਼ਰ ਪਾਉਂਦੀਆਂ, ਪਰ ਅਲਟੀਮੇਟਲੀ ਹਰੇਕ ਬੰਦੇ ਨੇ ਆਪਣੇ ਹਿੱਸੇ ਦੀ ਜ਼ਿੰਦਗੀ ਜਿਉਂ ਜਾਣੀ ਆ ਜੀ। ਉਹ ਜੇਤਲੀ ਸਾਹਿਬ ਵੀ ਜਿਉਂਗੇ ਨੇ, ਬਾਕੀਆਂ ਨੇ ਉਹਨਾਂ ਦੀ ਉਹ ਤਾਰੀਫ ਕਰਤੀ, ਅਸੀਂ ਥੋੜ੍ਹਾ ਜਿਹਾ ਉਹਨਾਂ ਦੇ ਸਿਵੇ ਫਰੋੜ ਲਏ, ਸਾਨੂੰ ਆਪਦੀ ਤਸੱਲੀ ਆ, ਜਿਨ੍ਹਾਂ ਨੇ ਤਾਰੀਫ ਕਰਨੀ ਉਹਨਾਂ ਨੂੰ ਆਪਦੀ ਤਸੱਲੀ ਹੈ। ਖੈਰ, ਆਪਣੇ ਪ੍ਰੋਗਰਾਮ ਇਸੇ ਤਰ੍ਹਾਂ ਚੱਲਦੇ ਰਹਿੰਦੇ ਨੇ ਦੋਸਤੋ, ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਸਾਂਝ ਪਾਵਾਂਗੇ। ਜਾਂਦਾ ਜਾਂਦਾ ਮੈਂ ਆਪਣਾ ਸੁਨੇਹਾ ਵੀ ਦੇ ਜਾਂ, ਕੋਈ ਪ੍ਰੋਪਰਟੀ ਵੇਚਣੀ ਖਰੀਦਣੀ ਹੈ, ਸਾਡੇ ਕੋਲ ਕਾਫੀ ਸਾਰੀਆਂ ਇਨਵੈਸਟਮੈਂਟ ਪ੍ਰੋਪਰਟੀਜ਼ ਨੇ, 3.5 ਲੱਖ ਦੀ ਇੱਕ ਪ੍ਰੋਪਰਟੀ ਲੱਗੀ ਹੋਈ ਹੈ ਜੀ, $3100 ਮਹੀਨੇ ਦਾ ਰੈਂਟ ਆ ਰਿਹਾ। ਬਰੈਂਪਟਨ ਦੇ ਵਿੱਚ ਸਾਨੂੰ ਲਿਸਟਿੰਗਸ ਦੀ ਜ਼ਰੂਰਤ ਹੈ ਜੀ, 4 ਬੈੱਡਰੂਮ ਦਾ ਘਰ ਚਾਹੀਦਾ, ਬੇਸਮੈਂਟ ਨਾ ਬਣੀ ਹੋਵੇ ਤਾਂ ਬਹੁਤ ਵਧੀਆ ਜੀ, 3-4 ਸਾਲ ਪੁਰਾਣਾ ਘਰ ਹੋਵੇ ਤਾਂ ਬਹੁਤ ਹੀ ਵਧੀਆ ਗੱਲ ਹੈ ਜੀ। ਮੇਰੇ ਨਾਲ ਸੰਪਰਕ ਕਰ ਲਿਓ, 6478436 ਮੇਰਾ ਨੰਬਰ, 6473384636। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
Canadian Sports and Recreation Marketing ला रहा है क्रिकेट के पुरजोश शायकीन के लिए पहला मेगा इवेंट ताजा फर्स्ट कैनेडियन इंटरनेशनल डे बॉल क्रिकेट चैंपियनशिप
सितंबर 14 और 15 CAA सेंटर ब्रैम्पटन में आ रहा है ताजा फैंटास्टिक फॉल फेस्ट
रंगारंग तफरी से भरपूर शानदार प्रोग्राम
टिकट फ्री पार्किंग फ्री स्टॉल बुकिंग या स्पॉन्सरशिप के लिए राबता कीजिए
416-560-8583
चांदनी चौक चाट चटोरी गली में अब चुम्बे पाव भाजी चटोरी गली में कलकत्ता भेलपुरी चटोरी गली में जलेबी तलेगी चटोरी गली में कपल का नर मटका चटोरी गली में
Enjoy कीजिए 12 food stations and up to 150 items at Chattori Gully Food Festival. Tandoori Flame Mississauga and Brampton. Niyat phislegi jab jeeb lap lapayegi. Jab janta Tandoori Flame mein aayegi. Tandoori Flame. Sab ke liye kuch na kuch.
ਜਿੰਨਾ ਵੀ ਸੋਹਣਾ ਹੋਵੇ ਥੋਡੀ ਬਿਨਾ ਨਹੀਂ ਉਹ ਜੱਚਦਾ
ਸੋਡੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ।
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ, ਜਿਹੜੀ ਕਿ ਵਧੀਆ ਹੰਡਨ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਤੇ ਵੇਚ ਰਹੇ। 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ। ਬ੍ਰੈਂਪਟਨ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171।
आप सुन रहे हैं WTR 770 AM साज़ोबाज़ ब्रॉडकास्टिंग सर्विस 24/7। हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी को आप तमाम IPTV बॉक्सेस पर देख सकते हैं और अब eawaz टीवी रोकू ऐप पर भी दस्तयाब है। आज ही रोकू ऐप अपने स्मार्ट टीवी में डाउनलोड कीजिए बिल्कुल फ्री।
डाइवोर्स या